Tara,
Banda bar
bar jagadisa
ekankar satguru te
prasad sachoe
वाहे गुरु जी की
फतेह
बिघ्न
विनाशन सोए
वाहे गुरु जी की फतेह बिघ्न विनाशन सोए
दोहेरा तब दरगाह को पी बई पर दिली मोहम्मद शाह तुरकन लड़के मुकन को भेजे ओ नादर शाह
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत गरीबन वाज अंतरयामी कलयुगी जीवां दे उधार करता धन धन श्री गुरु ग्रंथ साहिब जी महाराज जी दे पवित्र चरणा कमलां विच संध्या वेले दे सजे हुए दीवाना च हाजरियां भर रहे हो और सतगुरां प्रति अपने प्रेम का सबूत दे रहे हो। लड़ीवार श्री गुरु पंथ का श्री गुरु पंथ प्रकाश का इतिहास आप जी सरवण कर रहे हो। शहीद भाई मनी सिंह जी की शहीदी का प्रसंग आप कल की कथा च विचारे भाई साहब भाई मनी सिंह जी का बंद बंद कट के शहीद करने का हुक्म सूबे लाहौर ने दिता है। जलाद जिस वेले बंद कट्टन लगा तो मोढ़े तो कट्टन लगा तो भाई साहब जी ने आख्या कि बंद इथों शुरू नहीं हुंदा उंगली दे पोटे तो शुरू हुंदा। पहला सज्जी बांह नूं उंगली दे पोटे तो कटदिया होया फिर उंगलां दियां गंढां ते गोट ते फिर सीधा मोढ़ा कट्टन लगा ते भाई साहब ने कूणी अगे कर दिती कि इथों ये बंद जुदा करके मोढ़े तक पहुंच। इसे तरह पैरां दे उंगलां दे पोटियां तो बंद जुदा करने शुरू कीते जदों गोडियां तक कट्टिया गया ते एक सैयद लागे खड़ा सी उन्हें वेख्या कि इहो जिहा सहनशील आदमी किते कोई बचन ही अपने मुखों ना कर दे कि साडा मुसलमान धर्म गर्क हो जाए। यह कोई बचन करे उहदे तों पहलां इहदा सिर धड़ नालों वखरा करदिआं तेग दा वार करके भाई साहब जी दा सिर धड़ तों वखरा करके शहीद कर दिता। भाई साहब जी उस वेले ये पावन पंगतियां पढ़ रहे सन नह किछ जन्मै नह किछ मरै आपन चलत आप ही करै ये कहिंदिआं शहादत दा जाम प्राप्त कर गए। पंथ दे उत्ते बहुत भारी विपता दा समां जकरीए खां दे समय आया। बड़े सिंघे ने पकड़ पकड़ के शहीद कीते ये कह दिता केसर वाले जो नर होई बाल बिरद लभ छड्डो ना कोई केसां वाला जिहड़ा भी कोई व्यक्ति लभदा भावें वह बच्चा है भावें वह बजुर्ग है उन्हों लभ के छड़ना नहीं कतल कर दिओ। अनेकां सिंघां नूं शहीद कीता गया किसे दे खोपर लाए गए किसे दे बंद बंद कट्टे गए कईआं नूं चरखड़ियां चाढ़िया गया कईआं नूं फाहे टंगिया गया कईआं नूं तोपां दे गोलियां नाल उड़ाया गया कईआं दे सिर धड़ नालों कृपान नाल जुदा कर दिते गए कईआं दीआं पुट्ठियां खल्लां लाईआं गईआं। इदां अनेकां सिंघां ने शहादत दा जाम प्राप्त कीता। जदों इहो जिहा पाप होया ते ये आवाज उधर दरगाह विच वी पहुंची ਤੇ ਦਰਗਾਹ ਦੇ ਵਿੱਚ ਜਦੋਂ ਆਵਾਜ਼ ਪਹੁੰਚੀ ਤੇ ਅਕਾਲ ਪੁਰਖ ਨੇ ਹਜ਼ਰਤ ਮੁਹੰਮਦ ਨੂੰ ਸੱਦ ਕੇ ਆਖਿਆ ਕਿ ਤੂੰ ਹੁਣ ਆਪਣਾ ਡੇਰਾ ਸਾਡੇ ਦੀਵਾਨ ਚੋਂ ਦਰਬਾਰ ਚੋਂ ਦੂਰ ਕਰ ਲੈ, ਕਿਉਂਕਿ ਤੇਰੀ ਉਮਤ ਨੇ ਬੜੇ ਭਾਰੀ ਜ਼ੁਲਮ ਕੀਤੇ ਨੇ, ਪਾਪ ਕੀਤੇ ਨੇ, ਔਰ ਸਾਡੇ ਮੱਥੇ ਨਹੀਂ ਲੱਗਣਾ, ਤੂੰ ਸਾਡੇ ਦੀਵਾਨ ਵਿੱਚ ਨਹੀਂ ਆਉਣਾ। ਅਕਾਲ ਪੁਰਖ ਦਾ ਉਧਰੋਂ ਹੁਕਮ ਵਰਤਿਆ ਤੇ ਇਧਰ ਦਿੱਲੀ ਦੇ ਬਾਦਸ਼ਾਹਾਂ ਵਿੱਚ ਆਪਸੀ ਖਟਪਟੀ ਹੋਈ ਤਖ਼ਤ ਵਾਸਤੇ, ਤੇ ਇਹਨਾਂ ਨੇ ਨਾਦਰ ਸ਼ਾਹ ਨੂੰ ਆਪਣੀ ਮਦਦ ਵਾਸਤੇ ਬੁਲਾ ਲਿਆ। ਨਾਦਰ ਸ਼ਾਹ ਉਧਰੋਂ ਚੜ੍ਹ ਕੇ ਆਇਆ ਤੇ ਸੂਬਾ ਲਾਹੌਰ ਵੀ ਇਹਦੇ ਨਾਲ ਜਾ ਰਲਿਆ। ਜ਼ਕਰੀਆ ਖਾਨ, ਇਹਨੇ ਨਾਦਰ ਸ਼ਾਹ ਦੇ ਨਾਲ ਮੇਲ ਮਿਲਾਪ ਕਰ ਲਿਆ, ਥੋੜੇ ਆਪਸ ਵਿੱਚ ਉਲਝ ਗਏ। ਇੱਧਰ ਖਾਲਸੇ ਨੂੰ ਸਮਾਂ ਮਿਲ ਗਿਆ ਤਰੱਕੀ ਕਰਨ ਦਾ, ਖਾਲਸੇ ਨੂੰ ਸਮਾਂ ਮਿਲ ਗਿਆ ਮੱਲਾਂ ਮਾਰਨ ਦਾ, ਕਿਉਂਕਿ ਤੁਰਕ ਆਪਸ ਵਿੱਚ ਉਲਝੇ ਹੋਏ ਨੇ। ਹੁਣ ਇੱਧਰ ਸਿੰਘਾਂ ਨੇ ਆਖਿਆ ਕਿ ਸਾਡੇ ਕੋਲ ਸਮਾਂ ਹੈ ਕਿ ਹੁਣ ਅਸੀਂ ਜਿੰਨਾ ਅੱਗੇ ਵੱਧ ਸਕਦੇ ਹਾਂ, ਗੁਰਧਾਮਾਂ ਦੀ ਸੇਵਾ ਸੰਭਾਲ ਕਰ ਸਕਦੇ ਹਾਂ, ਪੰਥ ਵਿੱਚ ਵਾਧਾ ਕਰ ਸਕਦੇ ਹਾਂ, ਉਹ ਕਰੀਏ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦਾ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹੇਰਾ, ਸਭ ਦਰਗਾਹ ਕੋ ਪੀ ਬਈ ਪਰ ਦਿਲੀ ਮੁਹੰਮਦ ਸ਼ਾਹ।
ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਕਰੋਪੀ ਹੋਈ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਤੇ, ਕਿਉਂਕਿ ਮੁਹੰਮਦ ਸ਼ਾਹ ਦੇ ਸਮੇਂ ਸੂਬਾ ਲਾਹੌਰ ਜ਼ਕਰੀਆ ਸਿੰਘਾਂ ਤੇ ਜ਼ੁਲਮ ਕਰ ਰਿਹਾ ਸੀ, ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰ ਰਿਹਾ ਸੀ, ਮਾਰ ਰਿਹਾ ਸੀ, ਕਤਲੇਆਮ ਹੋ ਰਿਹਾ ਸੀ, ਕਿਸੇ ਬੱਚੇ ਦਾ ਲਿਹਾਜ਼ ਨਹੀਂ ਸੀ ਹੋ ਰਿਹਾ, ਕਿਸੇ ਬਜ਼ੁਰਗ ਦਾ ਲਿਹਾਜ਼ ਨਹੀਂ ਸੀ ਹੋ ਰਿਹਾ, ਬਾਲਕਾਂ ਬਜ਼ੁਰਗਾਂ ਨੂੰ ਸਭ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ। ਤੂੰ ਅਕਾਲ ਪੁਰਖ ਦੀ ਦਰਗਾਹ ਵੱਲੋਂ ਵੀ ਕਰੋਪੀ ਹੋਈ ਮੁਹੰਮਦ ਸ਼ਾਹ ਤੇ, ਜੋ ਦਿੱਲੀ ਦਾ ਬਾਦਸ਼ਾਹ ਹੈ।
ਤੁਰਕਨ ਲੜਕੇ ਮੁਕਨ ਕੋ ਭੇਜਿਓ ਨਾਦਰ ਸ਼ਾਹ।
ਅਕਾਲ ਪੁਰਖ ਨੇ ਖੇਡ ਵਰਤਾਈ, ਪਰਮੇਸ਼ਰ ਨੇ ਭਾਣਾ ਵਰਤਾਇਆ ਕਿ ਇਹਨਾਂ ਤੁਰਕਾਂ ਨੂੰ ਆਪਸ ਵਿੱਚ ਲੜਾ ਕੇ ਮਾਰਨ ਵਾਸਤੇ ਆਪ ਹੀ ਉਸ ਤੁਰਕ ਦੂਸਰੇ ਕਾਬਲ ਤੋਂ ਪਠਾਣ ਨੂੰ ਨਾਦਰ ਸ਼ਾਹ ਨੂੰ ਸੰਕੇਤ ਕਰ ਦਿੱਤਾ ਕਿ ਤੂੰ ਹਿੰਦੁਸਤਾਨ ਤੇ ਹਮਲਾ ਕਰ। ਇਹ ਅਕਾਲ ਪੁਰਖ ਨੇ, ਕਿਉਂਕਿ ਪ੍ਰੇਰਕ ਤਾਂ ਪਰਮੇਸ਼ਰ ਹੀ ਹੈ ਨਾ, ਸਾਰਿਆਂ ਨੂੰ ਪ੍ਰੇਰਣਾ ਤਾਂ ਅਕਾਲ ਪੁਰਖ ਹੀ ਕਰਦਾ, ਸਭ ਦੇ ਅੰਦਰ ਵਰਤ ਕੇ ਕਿਤੇ ਉਹ ਇਹ ਕੰਮ ਕਰਨਾ, ਤੂੰ ਆਹ ਕੰਮ ਕਰਨਾ, ਪਰਮੇਸ਼ਰ ਹੀ ਨਿਯੰਤਾ ਹੈ ਨਾ, ਤੇ ਪਰਮੇਸ਼ਰ ਨੇ ਹੀ ਉਧਰੋਂ ਨਾਦਰ ਨੂੰ ਪ੍ਰੇਰ ਦਿੱਤਾ ਹਮਲਾ ਕਰਨ ਵਾਸਤੇ।
ਜਬ ਨਾਦਰ ਸ਼ਾਹ ਪੁੱਜਿਓ ਲਾਹੌਰ,
ਨਾਦਰ ਸ਼ਾਹ ਕਾਬਲ ਤੋਂ ਚੱਲਿਆ, ਬਹੁਤ ਸਾਰੀ ਵੱਡੀ ਫੌਜ ਆਪਣੇ ਨਾਲ ਪਠਾਣਿਆਂ ਤੇ ਗਿਲਜਿਆਂ ਦੀ ਲੈ ਕੇ ਇਹ ਲਾਹੌਰ ਪਹੁੰਚਿਆ ਹੈ।
ਖਾਨ ਬਹਾਦਰ ਮਿਲ ਗਏ ਔਰ,
ਜ਼ਕਰੀਆ ਖਾਨ ਲਾਹੌਰ ਦਾ ਉਸ ਵੇਲੇ ਨਵਾਬ ਸੀ, ਸੂਬੇਦਾਰ ਸੀ, ਇਹਨੇ ਜਾ ਕੇ ਨਾਦਰ ਸ਼ਾਹ ਨਾਲ ਮੁਲਾਕਾਤ ਕੀਤੀ ਕਿ ਨਾਦਰ ਸ਼ਾਹ ਕਿਤੇ ਮੇਰਾ ਲਾਹੌਰ ਨਾ ਉਜਾੜ ਕੇ ਰੱਖ ਦੇ। ਇਹਨੇ ਡਰ ਦੇ ਨਾਲ ਨਾਦਰ ਸ਼ਾਹ ਦੇ ਨਾਲ ਸੰਧੀ ਕਰ ਲਈ, ਮੁਲਾਕਾਤ ਕਰ ਲਈ।
ਤੀਨ ਕੋਟ ਸਿਰ ਪਈਓ ਚੁਕਾਏ,
ਤਿੰਨ ਦੇ ਕੋਲ ਖਾਨ ਬਹਾਦਰ ਜ਼ਕਰੀਆ ਖਾਨ ਨੇ ਭੇਟ ਕੀਤਾ ਔਰ ਇਹ ਆਖਿਆ ਕਿ ਇਹ ਸਾਰੀ ਰਿਆਸਤ ਅੱਜ ਤੋਂ ਬਾਅਦ ਤੇਰੀ ਹੈ, ਇਹ ਸਾਰਾ ਇਲਾਕਾ, ਇਹ ਸਾਰਾ ਸੂਬਾ ਤੇਰਾ ਹੈ, ਇਹਨੂੰ ਕਿਸੇ ਪ੍ਰਕਾਰ ਨਾਲ ਲੁੱਟ ਖੋਹ ਕਰਕੇ ਨਾ ਉਜਾੜੀ। 3 ਕਰੋੜ ਰੁਪਈਆ ਜ਼ਕਰੀਏ ਨੇ ਨਾਦਰ ਸ਼ਾਹ ਨੂੰ ਭੇਟ ਕੀਤਾ।
ਸਿੰਘਾਂ ਦਿਲੇ ਵਧਾਈ ਭਾਈ,
ਉਧਰ ਸਿੰਘਾਂ ਦੇ ਦਿਲਾਂ ਵਿੱਚ ਵਧਾਈ ਵੱਜੀ ਜਦੋਂ ਨਾਦਰ ਸ਼ਾਹ ਹਿੰਦੁਸਤਾਨ ਤੇ ਹਮਲਾ ਕਰਕੇ ਆਇਆ ਤੁਰਕਾਂ ਦੇ ਰਾਜ ਦਾ ਬੰਦੋਬਸਤ ਕਰਨ ਵਾਸਤੇ, ਤਾਂ ਇਧਰ ਖਾਲਸੇ ਦੇ ਮਨ ਵਿੱਚ ਵਧਾਈਆਂ ਵੱਜੀਆਂ
ਔਰ ਜਗਤ ਮੈਂ ਪਰ ਗਏ ਸ਼ੋਰ,
ਤਾਂ ਬਾਕੀ ਸਾਰੇ ਜਗਤ ਵਿੱਚ ਸ਼ੋਰ ਮੱਚ ਗਿਆ, ਸਾਰੇ ਜਗਤ ਵਿੱਚ ਇੱਕ ਵਾਰੀ ਖੂਨ ਖਰਾਬਾ ਹੋਣ ਲੱਗ ਪਿਆ।
ਲਾਗੇ ਸਿੰਘ ਕਰਨ ਫਿਰ ਦੌਰ,
ਇਧਰ ਸਿੰਘ ਪਹਿਲਾਂ ਲੁੱਕੇ ਛਿਪੇ ਰਹਿੰਦੇ ਸਨ ਜੰਗਲਾਂ ਦੀਆਂ ਝੱਲਾਂ ਖੱਡਾਂ ਵਿੱਚ, ਜ਼ਕਰੀਆ ਦੁਸ਼ਮਣ ਬਣਿਆ ਹੋਇਆ ਸੀ, ਸਿੰਘਾਂ ਨੂੰ ਲੁੱਕ ਛਿਪ ਕੇ ਰਹਿਣਾ ਪੈ ਰਿਹਾ ਸੀ। ਜਦੋਂ ਨਾਦਰ ਸ਼ਾਹ ਆਇਆ ਤੋ ਸਿੰਘਾਂ ਨੂੰ ਵੀ ਮੌਕਾ ਮਿਲ ਗਿਆ, ਹੁਣ ਸਿੰਘ ਵੀ ਜੰਗਲਾਂ ਦੀਆਂ ਝੱਲਾਂ ਖੱਡਾਂ ਵਿੱਚੋਂ ਬਾਹਰ ਨਿਕਲ ਆਏ ਹਨ।
ਕਾਬਲ ਤੇ ਜੋ ਆਵੇ ਸਾਥ, ਤਿਸੈ ਸਿੰਘ ਮਿਲ ਮਾਰੈ ਹਾਥ।
ਜਿਹੜਾ ਜਿਹੜਾ ਕਾਬਲ ਤੋਂ ਚੜ ਕੇ ਆਉਂਦਾ ਹੈ, ਕਾਬਲ ਤੋਂ ਜਿਹੜੀ ਫੌਜ ਨਾਦਰ ਸ਼ਾਹ ਦੇ ਦਸਤਿਆਂ ਦੇ ਰੂਪ ਦੇ ਵਿੱਚ ਹਿੰਦੁਸਤਾਨ ਵਿੱਚ ਫਿਰ ਰਹੀ ਹੈ, ਪੰਜਾਬ ਦੇ ਇਲਾਕੇ ਵਿੱਚ ਸਿੰਘ ਜਾ ਕੇ ਉਹਨਾਂ ਤੇ ਹਮਲਾ ਕਰਦੇ ਨੇ, ਉਹ ਲੋਕਾਂ ਨੂੰ ਲੁੱਟ ਕੇ ਲਿਆਉਂਦੇ ਨੇ, ਖਾਲਸਾ ਉਹਨਾਂ ਲੁਟੇਰਿਆਂ ਨੂੰ ਜਾ ਲੁੱਟਦਾ ਹੈ।
ਦੋਹੇਰਾ ਤਬੈ ਖਾਲਸੇ ਦਾਉ ਲਗੋ ਖੋਸੈ ਖਾਏ ਸਰਬਤ।
ਔਰ ਖਾਲਸੇ ਦਾ ਦਾ ਲੱਗ ਗਿਆ, ਐਸਾ ਦਾ ਲੱਗਾ ਵੀ ਨਿਰਸ਼ੱਕ ਹੋ ਕੇ ਨਿਰਸੰਦੇਹ ਹੋ ਕੇ ਖਾਲਸਾ ਹੁਣ ਇਹਨਾਂ ਤੁਰਕਾਂ ਨੂੰ ਇਹਨਾਂ ਮਲੇਛਾਂ ਨੂੰ ਲੁੱਟਦਾ ਹੈ।
ਕਾਬਲ ਉਹ ਕੰਧਾਰ ਕੋ ਲਾਹੌਰ ਦਿੱਲੀ ਅਲਬਤ।
ਖਾਲਸੇ ਦਾ ਦਾਇਰਾ ਵੱਧ ਗਿਆ, ਉਧਰ ਕਾਬਲ ਤੱਕ ਜਾਂਦੇ ਨੇ ਨਾਦਰ ਦੇ ਪਿੱਛੇ, ਕੰਧਾਰ ਤੱਕ ਜਾਂਦੇ ਨੇ, ਇਧਰ ਲਾਹੌਰ ਤੱਕ ਜਾ ਕੇ ਸਿੰਘ ਹਮਲਾ ਬੋਲਦੇ ਨੇ, ਉਧਰ ਦਿੱਲੀ ਤੱਕ ਜਾ ਹਮਲਾ ਬੋਲਦੇ ਹਨ। ਇਸ ਤਰ੍ਹਾਂ ਅਲਬਤਾ ਸਾਰੇ ਪਾਸੇ ਨਿਰਸੰਦੇਹ ਸਿੰਘ ਵਿਚਰਦੇ ਹਨ।
ਜੋ ਪਏ ਜੋ ਦਿੱਲੀਓਂ ਵੱਲ ਤੁਰੈ ਕੰਧਾਰ।
ਉਧਰ ਨਾਦਰ ਸ਼ਾਹ ਜਦੋਂ ਬਹੁਤ ਸਾਰੀ ਲੁੱਟ ਕਸੁੱਟ ਕਰਕੇ, ਕਿਉਂਕਿ ਪੰਜ ਹਮਲੇ ਕੀਤੇ ਨੇ ਨਾਦਰ ਨੇ ਪੰਜਾਬ ਤੇ ਹਿੰਦੁਸਤਾਨ ਤੇ, ਤੋ ਜਿਸ ਵੇਲੇ ਵੀ ਹਮਲਾ ਕਰਕੇ ਲੁੱਟ ਕਸੁੱਟ ਕਰਕੇ ਬਹੁਤ ਸਾਰਾ ਪੈਸਾ ਰੁਪਈਆ ਹਿੰਦੁਸਤਾਨ ਦੀ ਦੌਲਤ ਇਹ ਲੁੱਟ ਕੇ ਜਦੋਂ ਦਿੱਲੀ ਤੋਂ ਕੰਧਾਰ ਨੂੰ ਚੱਲਦਾ ਹੈ,
ਮਿਲ ਸਿੰਘਨ ਤਿਸਲੇ ਮੈਂ ਮਾਰ,
ਰਸਤੇ ਵਿੱਚ ਸਿੰਘ ਇਹਦੇ ਤੇ ਹਮਲਾ ਬੋਲ ਦਿੰਦੇ ਨੇ, ਜਦੋਂ ਪੰਜਾਬ ਦੇ ਕੋਲੋਂ ਦੀ ਲੰਘਦਾ ਤੇ ਖਾਲਸਾ ਇਹਦੇ ਤੇ ਜਾ ਹਮਲਾ ਬੋਲਦੇ ਹਨ।
ਗੁਜ਼ਰ ਖਾਲਸੇ ਆਛੀ ਕਰੇ।
ਸਿੰਘਾਂ ਦਾ ਚੰਗਾ ਵਧੀਆ ਗੁਜ਼ਾਰਾ ਚੱਲਣ ਲੱਗਾ, ਜਦੋਂ ਇਹਨਾਂ ਲੁਟੇਰਿਆਂ ਨੂੰ ਜਾ ਕੇ ਸਿੰਘ ਲੁੱਟਦੇ ਨੇ, ਕਾਬਲ ਨੂੰ ਜਾਣ ਵੇਲੇ ਇਹਨਾਂ ਦੀ ਫੌਜ ਨੂੰ ਜਾ ਲੁੱਟਦੇ ਨੇ, ਨਾਦਰ ਦੀ ਫੌਜ ਤੇ ਜਾ ਹਮਲਾ ਬੋਲਦੇ ਨੇ ਸਿੰਘ, ਕਦੇ ਅਗਲੇ ਪਾਸੇ ਕਦੇ ਪਿਛਲੇ ਪਾਸਿਓਂ, ਇਹਨਾਂ ਕੋਲ ਖੱਚਰਾਂ ਲੱਦੀਆਂ ਹੁੰਦੀਆਂ, ਘੋੜੇ ਲੱਦੇ ਹੁੰਦੇ ਨੇ, ਲੱਦੇ ਲਦਾਏ ਘੋੜੇ ਰੁਪਈਆ ਪੈਸਿਆਂ ਦੇ, ਸਿੰਘ ਇਹਨਾਂ ਕੋਲੋਂ ਖੋਹ ਕੇ ਹਰਨ ਭਰਨ ਹੋ ਜਾਂਦੇ ਨੇ ਜੰਗਲਾਂ ਵਿੱਚ, ਤੋ ਸਿੰਘਾਂ ਦਾ ਚੰਗਾ ਵਧੀਆ ਗੁਜ਼ਾਰਾ ਚੱਲਣ ਲੱਗਾ।
ਜਿਤਨੀ ਕਰੀ ਸੋ ਆਛੀ ਸਰੇ।
ਜਿੰਨੀ ਵੀ ਕੀਤੀ ਖਾਲਸੇ ਨੇ ਭਲੀ ਕੀਤੀ, ਭਲਾ ਸਰਿਆ, ਕਿਉਂਕਿ ਇਹ ਹਿੰਦੁਸਤਾਨ ਦਾ ਪੈਸਾ ਲੁੱਟ ਕੇ ਪ੍ਰਦੇਸ਼ ਲੈ ਕੇ ਜਾ ਰਿਹਾ ਸੀ। ਖਾਲਸੇ ਨੇ ਇਹਦੇ ਕੋਲੋਂ ਖੋਹ ਕੇ ਉਹ ਸਾਰੀਆਂ ਵਸਤੂਆਂ ਹਿੰਦੁਸਤਾਨ ਵਿੱਚ ਹੀ ਰੱਖਣ ਦਾ ਯਤਨ ਕੀਤਾ।
ਨਗਦੀ ਕੋਲਾ ਆਛੋ ਮਾਲ।
ਜੇ ਕੋਈ ਨਗਦੀ ਮਿਲ ਜਾਂਦੀ ਹੈ ਕਾਬਲ ਨੂੰ ਜਾਣ ਵੇਲੇ ਨਾਦਰ ਦੀ ਫੌਜ ਚੋਂ, ਤੇ ਨਗਦੀ ਖੋਹ ਲਿਆਉਂਦੇ ਨੇ, ਕੋਈ ਘੋੜਾ ਮਿਲ ਜਾਏ ਤਾਂ ਇਹਨਾਂ ਕੋਲੋਂ ਘੋੜਾ ਖੋਹ ਲਿਆਉਂਦੇ ਹਨ।
ਲੋਟ ਲੈ ਸਿੰਘ ਗੁਰੂ ਕੇ ਲਾਲ।
ਅਗਰ ਕੋਈ ਕੀਮਤੀ ਹੋਰ ਵਸਤੂ ਮਿਲਦੀ ਹੈ ਇਹਨਾਂ ਦੇ ਕੋਲੋਂ, ਹੱਥ ਲੱਗ ਜਾਂਦੀ ਹੈ ਗੁਰੂ ਕੇ ਲਾਲਾਂ ਤੇ ਗੁਰੂ ਕੇ ਸਿੰਘਾਂ ਦੇ ਸਿੰਘਾਂ ਨੂੰ, ਤਾਂ ਜਿਹੜੀ ਵਸਤੂ ਇਹਨਾਂ ਦੇ ਕੋਲੋਂ ਹੱਥ ਲੱਗਦੀ ਹੈ ਸਿੰਘ ਲੁੱਟ ਮਾਰ ਕਰਕੇ ਉਸੇ ਵੇਲੇ ਸ਼ੇਰ ਪੰਜਾ ਮਾਰ ਕੇ ਲੈ ਆਉਂਦੇ ਨੇ।
ਸਿੰਘ ਕਹੇ ਹਮ ਖਾਤਰ ਆਇਓ।
ਜਦੋਂ ਨਾਦਰ ਸ਼ਾਹ ਲੁੱਟ ਕੇ ਲਿਆਉਂਦਾ ਨਾ ਦਿੱਲੀ ਤੋਂ ਪੈਸਾ ਲੈ ਕੇ ਜਾਂਦਾ ਹੈ, ਤੇ ਰਸਤੇ ਵਿੱਚ ਜਦੋਂ ਸਿੰਘ ਇਹਨਾਂ ਨੂੰ ਲੁੱਟਣ ਜਾਂਦੇ ਨੇ ਨਾਦਰ ਦੀ ਫੌਜ ਨੂੰ, ਤੇ ਕਹਿੰਦੇ ਖਾਲਸਾ ਜੀ ਕਲਗੀਆਂ ਵਾਲੇ ਪਾਤਸ਼ਾਹ ਨੇ ਖਜ਼ਾਨਾ ਸਾਡੇ ਵਾਸਤੇ ਭੇਜਿਆ, ਦਿੱਲੀ ਦੇ ਖਜ਼ਾਨੇ ਚੋਂ ਨਿਕਲ ਨਿਕਲ ਕੇ ਜਿਹੜਾ ਖਜ਼ਾਨਾ ਆ ਰਿਹਾ ਨਾ ਪੰਜਾਬ ਵੱਲ ਨੂੰ, ਇਹ ਕਲਗੀਧਰ ਪਾਤਸ਼ਾਹ ਨੇ ਖਾਲਸੇ ਵਾਸਤੇ ਭੇਜਿਆ, ਲੁੱਟ ਲਓ ਖਾਲਸਾ ਜੀ ਇਹ ਆਪਣਾ ਹੈ।
ਹਮ ਖਾਤਰ ਆਇਓ ਤੁਰਕਨ ਸੋਲਣ ਤੁਰਕ ਖਪਾਇਓ।
ਸਾਰਾ ਖਜ਼ਾਨਾ ਸਾਡੇ ਖਾਤਰ ਸਾਡੇ ਵਾਸਤੇ ਆਇਆ, ਕਿਉਂਕਿ ਹੁਣ ਇਹ ਤੁਰਕ ਆਪਸ ਵਿੱਚ ਲੜ ਰਹੇ ਨੇ, ਇਹ ਆਪਸ ਵਿੱਚ ਝਗੜਾ ਕਰ ਰਹੇ ਨੇ ਤਖ਼ਤ ਦੀ ਬਾਦਸ਼ਾਹੀ ਪ੍ਰਾਪਤ ਕਰਨ ਵਾਸਤੇ, ਕਦੇ ਮੁਹੰਮਦ ਸ਼ਾਹ ਨਾਦਰ ਸ਼ਾਹ ਨੂੰ ਬੁਲਾ ਲੈਂਦਾ, ਕਦੇ ਉਹਦੇ ਵਿਰੋਧੀ ਨਾਦਰ ਸ਼ਾਹ ਨੂੰ ਸੱਦ ਲੈਂਦੇ ਨੇ ਰੁਪਈਆਂ ਦਾ ਲਾਲਚ ਦੇ ਕੇ, ਇਹ ਤੁਰਕ ਆਪਸ ਵਿੱਚ ਲੜ ਲੜ ਕੇ ਮਰ ਰਹੇ ਨੇ, ਔਰ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਹੈ।
ਹੁਣ ਨਾਸ਼ੋ ਇਹ ਧਿਰ ਕੋ ਆਇਓ।
ਇਹਨਾਂ ਪਾਪੀਆਂ ਦਾ ਨਾਸ਼ ਹੋਣ ਦਾ ਸਮਾਂ ਆ ਗਿਆ ਖਾਲਸਾ ਜੀ, ਹੁਣ ਇਹਨਾਂ ਮਲੇਛਾਂ ਦੇ ਨਾਸ਼ ਹੋਣ ਦਾ ਸਮਾਂ ਆ ਪੁੱਜਾ ਹੈ।
ਹੁਣ ਖਾਲਸੇ ਬਾਦੋ ਬਣਾਇਓ।
ਹੁਣ ਖਾਲਸੇ ਦੇ ਵਾਧੇ ਹੋਣ ਦਾ ਸਮਾਂ ਆ ਗਿਆ ਕਿ ਹੁਣ ਪੰਥ ਦਾ ਵਾਧਾ ਹੋਵੇਗਾ, ਖਾਲਸੇ ਦਾ ਵਾਧਾ ਹੋਵੇਗਾ, ਖਾਲਸੇ ਦੀ ਚੜ੍ਹਦੀ ਕਲਾ ਹੋਵੇਗੀ।
ਜਿਮ ਕੰਟਨ ਤੇ ਕੰਟੇ ਨਿਕਾਰੈ।
ਖਾਲਸਾ ਜੀ ਤਾਂ ਉਹ ਗੱਲ ਬਣੀ ਜਿਵੇਂ ਪੈਰ ਚ ਕੰਡਾ ਖੁੱਬਾ ਹੋਵੇ ਨਾ, ਤੇ ਉਸ ਕੰਡੇ ਨੂੰ ਕੱਢਣ ਵਾਸਤੇ ਦੂਜਾ ਕੰਡਾ ਲੈ ਲਈਦਾ ਤੇ ਕੰਡੇ ਨਾਲ ਕੰਡਾ ਕੱਢ ਦਈਦਾ ਬਾਹਰ। ਕਹਿੰਦੇ ਉਸੇ ਤਰ੍ਹਾਂ ਇਹਨਾਂ ਤੁਰਕਾਂ ਤੋਂ ਤੁਰਕ ਬਰਵਾ ਰਹੇ ਨੇ ਸਤਿਗੁਰੂ ਜੀ, ਕੰਡਿਆਂ ਤੋਂ ਕੰਡੇ ਕਟਾ ਰਹੇ ਨੇ, ਭਾਵ ਤੁਰਕਾਂ ਤੋਂ ਤੁਰਕਾਂ ਨੂੰ ਮਰਵਾ ਰਹੇ ਨੇ।
ਉਹ ਕੰਟਾ ਫਿਰ ਦੀ ਜਿੱਤ ਡਾਰੈ।
ਕਹਿੰਦੇ ਜੇ ਪੈਰ ਚ ਕੰਡਾ ਖੁੱਬਾ ਹੋਵੇ ਨਾ, ਉਹ ਕੰਡਾ ਕੱਢ ਕੇ ਦੂਜੇ ਕੰਡੇ ਦੇ ਨਾਲ, ਤੇ ਜਿਹਦੇ ਨਾਲ ਕੱਢੀ ਦਾ ਇੱਕ ਤਾਂ ਪੈਰ ਚੋਂ ਵੀ ਨਿਕਲ ਗਿਆ, ਜਿਹਦੇ ਨਾਲ ਕੱਢੀ ਦਾ ਉਹ ਵੀ ਚੁੱਕ ਕੇ ਪਾਸੇ ਸੁੱਟ ਦੇਈਦਾ। ਕਹਿੰਦੇ ਹੁਣ ਨਾਦਰ ਆਇਆ ਇਹਨਾਂ ਨੂੰ ਮਾਰਨ ਵਾਸਤੇ, ਕੰਡਾ ਖੁੱਭੇ ਹੋਏ ਨੇ ਹਿੰਦੁਸਤਾਨ ਦੀ ਹਿੱਕ ਦੇ ਵਿੱਚ, ਨਾਦਰ ਵੀ ਕੰਡਾ ਤੇ ਕੰਡੇ ਦੇ ਨਾਲ ਇਸ ਕੰਡੇ ਨੂੰ ਕੱਢਾਂਗੇ, ਤੇ ਜਦੋਂ ਇਹ ਕੰਡਾ ਹਿੰਦੁਸਤਾਨ ਦੀ ਹਿੱਕ ਚੋਂ ਨਿਕਲ ਗਿਆ ਤੇ ਫਿਰ ਆਹ ਜਿਹੜਾ ਕਾਬਲ ਤੋਂ ਆਇਆ ਹੋਇਆ ਕੰਡਾ ਹੈ ਤੁਰਕ ਨਾਦਰ, ਇਹਨੂੰ ਵੀ ਵਗਾ ਕੇ ਕਾਬਲ ਵੱਲ ਹੀ ਜਾ ਸੁੱਟਾਂਗੇ, ਮੁੜ ਕੇ ਹਿੰਦੁਸਤਾਨ ਵੱਲ ਮੂੰਹ ਨਾ ਕਰੇਗਾ।
ਕਹੇ ਸਿੰਘ ਅਬ ਸਮੋ ਤੋ ਆਯੋ ਥੋ ਸਤਿਗੁਰ ਯੋਂ ਬਚਨ ਅਲਾਇਓ।
ਸਿੰਘ ਕਹਿਣ ਲੱਗੇ ਹੁਣ ਉਹ ਸਮਾਂ ਆ ਗਿਆ ਹੈ ਖਾਲਸਾ ਜੀ, ਜਿਹੜਾ ਬਚਨ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤਾ ਸੀ ਨਾ। ਕਲਗੀਧਰ ਪਾਤਸ਼ਾਹ ਇੱਕ ਵਾਰੀ ਮੌਜ ਚ ਬੈਠੇ ਸੀ ਆਨੰਦਪੁਰ ਸਾਹਿਬ, ਤੇ ਮੌਜ ਵਿੱਚ ਬੈਠਿਆਂ ਬੈਠਿਆਂ ਮਹਾਰਾਜ ਜੀ ਨੇ ਕੁਝ ਭਵਿੱਖਤ ਬਚਨ ਕਹੇ ਆਉਣ ਵਾਲੇ ਸਮੇਂ ਦੇ, ਜਿਹੜੇ ਸੋ ਸਾਖੀ ਵਿੱਚ ਵੀ ਦਰਜ ਨੇ, ਉਹ ਸਿੰਘਾਂ ਨੂੰ ਚੇਤੇ ਸਨ। ਸਿੰਘਾਂ ਨੇ ਉਹ ਬਚਨ ਸੁਣੇ ਹੋਏ ਸੀ ਕਲਗੀਧਰ ਪਾਤਸ਼ਾਹ ਨੇ ਜੋ ਕਹੇ ਸਨ ਭਵਿੱਖਤ ਬਚਨ। ਕਹਿੰਦੇ ਦਸਵੇਂ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਸੀ ਉਹ ਬਚਨ ਪੂਰਿਆਂ ਹੋਣ ਦਾ ਸਮਾਂ ਹੁਣ ਆ ਪਹੁੰਚਿਆ ਹੈ।
ਕਾਬਲ ਤੇ ਇੱਕ ਕੁੱਤਾ ਮੰਗਾਓ ਇਨਕਾ ਉਨ ਤੇ ਨਾਚ ਕਰਾਓ।
ਕਲਗੀਧਰ ਜੀ ਨੇ ਭਵਿੱਖਤ ਬਚਨ ਕੀਤਾ ਸੀ ਕਿ ਕਾਬਲ ਤੋਂ ਇੱਕ ਕੁੱਤਾ ਮੰਗਾਵਾਂਗਾ, ਯਾਨੀ ਕਿ ਨਾਦਰ ਵੱਲ ਅਬਦਾਲੀ ਵੱਲ ਇਸ਼ਾਰਾ ਸੀ, ਨਾਦਰ ਵੱਲ ਇਸ਼ਾਰਾ ਸੀ। ਜਿਹੜੇ ਬਚਨ ਦਸਵੇਂ ਪਾਤਸ਼ਾਹ ਤਾਂ ਤ੍ਰਿਕਾਲਦਰਸ਼ੀ ਨੇ ਨਾ, ਉਹਨਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ 'ਚ ਕੀ ਵਰਤਾਰਾ ਵਰਤਣਾ, ਪੰਥ ਦੇ ਉੱਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਣੀਆਂ ਨੇ, ਹਿੰਦੁਸਤਾਨ ਦੇ ਵਿੱਚ ਕੀ ਵਰਤਾਰਾ ਵਰਤਣਾ ਹੈ। ਇਹ ਦਸਵੇਂ ਪਾਤਸ਼ਾਹ ਭਲੀ ਪ੍ਰਕਾਰ ਨਾਲ ਜਾਣਦੇ ਸਨ, ਇਸੇ ਕਰਕੇ ਉਹਨਾਂ ਨੇ ਭਵਿੱਖਤ ਬਚਨ ਕਹੇ ਸੀ। ਆਪਾਂ ਇਹ ਸੂਰਜ ਪ੍ਰਕਾਸ਼ ਵਿੱਚ ਜਦੋਂ ਕਥਾ ਹੋਈ ਹੈ ਉਦੋਂ ਵੀ ਇਹ ਬਚਨ ਦਸਵੇਂ ਪਾਤਸ਼ਾਹ ਦੇ ਕਹੇ ਵਿਚਾਰੇ ਸਨ। ਕਲਗੀਧਰ ਜੀ ਨੇ ਬਚਨ ਕੀਤਾ ਸੀ ਕਿ ਕਾਬਲ ਤੋਂ ਇੱਕ ਕੁੱਤਾ ਮੰਗਾਵਾਂਗਾ, ਔਰ ਉਸ ਕਾਬਲ ਤੋਂ ਮੰਗਾਏ ਹੋਏ ਕੁੱਤੇ ਪਾਸੋਂ ਹਿੰਦੁਸਤਾਨ ਦੇ ਆਹ ਜਿਹੜੇ ਤੁਰਕ ਮਲੇਛ ਨੇ, ਜਿਹੜੇ ਪਾਪੀ ਨੇ, ਜਰਵਾਣੇ ਨੇ, ਜਿਨ੍ਹਾਂ ਨੇ ਅੱਤ ਦਾ ਜ਼ੁਲਮ ਕੀਤਾ ਹੈ ਭਾਰਤ ਖੰਡ ਦੇ ਵਾਸੀਆਂ ਤੇ, ਇਹਨਾਂ ਪਾਪੀਆਂ ਦਾ ਉਸ ਕੁੱਤੇ ਤੋਂ ਨਾਸ ਕਰਾਵਾਂਗਾ।
ਫਿਰ ਦੱਖਣ ਤੇ ਲਿਆਓ ਫੌਜ।
ਇਹ ਵੀ ਬਚਨ ਕੀਤੇ ਸਨ ਦਸਵੇਂ ਪਾਤਸ਼ਾਹ ਨੇ, ਪਹਿਲਾਂ ਕਾਬਲ ਤੋਂ ਕੁੱਤਾ ਮੰਗਾ ਕੇ ਨਾਸ਼ ਕਰਾਵਾਂਗਾ, ਫਿਰ ਉਧਰੋਂ ਦੱਖਣ ਤੋਂ ਫੌਜ ਮੰਗਾਵਾਂਗਾ ਮਰਾਠਿਆਂ ਦੀ, ਉਹ ਫੌਜ ਮੰਗਵਾ ਕੇ ਇਹਨਾਂ ਤੇ ਹਮਲਾ ਕਰਾ ਕੇ ਇਹਨਾਂ ਦਾ ਤਖ਼ਤ ਰੋਲਾਂਗਾ।
ਲੜ ਕਰ ਇੱਕ ਉਹਨ ਮਿਟੈ ਜਿਉਂ ਖੋਜ।
ਇਹ ਤਾਂ ਉਹਨਾਂ ਨਾਲ ਲੜ ਕੇ ਭਿੜ ਕੇ ਖਾਲਸੇ ਵੱਲ ਇਹਨਾਂ ਦਾ ਧਿਆਨ ਹੀ ਪਰੇ ਹੋ ਜਾਏਗਾ, ਸਿੰਘਾਂ ਵਾਲੇ ਪਾਸੇ ਇਹਨਾਂ ਦਾ ਧਿਆਨ ਹੀ ਨਾ ਰਹੇਗਾ। ਕਦੇ ਉਹਨਾਂ ਮਰਾਠਿਆਂ ਨਾਲ ਲੜਦੇ ਫਿਰਨਗੇ, ਕਦੇ ਕਾਬਲ ਤੋਂ ਆਏ ਹੋਏ ਇਹਨਾਂ ਕੰਧਾਰੀਆਂ ਨਾਲ ਲੜਦੇ ਫਿਰਨਗੇ ਪਠਾਣਾ ਨਾਲ, ਤੇ ਆਪਸ ਵਿੱਚ ਉਲਝੇ ਰਹਿਣਗੇ। ਇੱਧਰ ਪੰਜਾਬ ਦੇ ਵਿੱਚ ਖਾਲਸੇ ਦਾ ਬੋਲਬਾਲਾ ਹੋ ਜਾਏਗਾ, ਰਾਜ ਹੋ ਜਾਏਗਾ।
ਫਿਰ ਖਾਲਸੋ ਪੂਰੋ ਮੰਗਾਓ।
ਤੇ ਕਹਿੰਦੇ ਫਿਰ ਕੁਝ ਸਮਾਂ ਹੋਵੇਗਾ ਬੀਤੇਗਾ, ਤੇ ਜਿਹੜੇ ਭੂਰੇ ਨੇ ਨਾ, ਭੂਰੇ ਯਾਨੀ ਕਿ ਗੋਰੇ, ਫਿਰ ਉਹਨਾਂ ਨੂੰ ਮੰਗਾ ਲਵਾਂਗਾ। ਕੁਝ ਸਮਾਂ ਰਾਜ ਰਹੇਗਾ, ਫਿਰ ਉਹਨਾਂ ਭੂਰਿਆਂ ਨੂੰ ਗੋਰਿਆਂ ਨੂੰ ਸੱਦ ਲਵਾਂਗੇ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਵਾਸਤੇ।
ਦੋ ਖਾਲਸਾ ਮੇਲ ਕਰਾਓ।
ਔਰ ਉਸ ਵੇਲੇ ਇੱਧਰ ਪੰਜਾਬ ਦੇ ਵਿੱਚ ਖਾਲਸਾ ਹੋਵੇਗਾ, ਉੱਧਰ ਦਿੱਲੀ ਦੇ ਤਖ਼ਤ ਦੇ ਉੱਤੇ ਅੰਗਰੇਜ਼ ਕਾਬਜ ਹੋ ਜਾਣਗੇ, ਔਰ ਇੱਧਰ ਖਾਲਸੇ ਦੀ ਔਰ ਅੰਗਰੇਜ਼ਾਂ ਦੀ ਕੁਝ ਸਮੇਂ ਲਈ ਸੰਧੀ ਵੀ ਕਰਵਾ ਦਿਆਂਗਾ। ਇਹ ਸੋ ਸਾਖੀ ਦੇ ਭਵਿੱਖਤ ਬਚਨ ਨੇ ਜਿਹੜੇ ਮਹਾਰਾਜ ਕਲਗੀਧਰ ਨੇ ਉਚਾਰਨ ਕੀਤੇ ਤੇ ਉਸ ਵੇਲੇ ਲਿਖੇ ਗਏ। ਸੰਧੀ ਹੋਈ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤੇ ਅੰਗਰੇਜ਼ਾਂ ਦੇ ਰਾਜ ਦੀ ਜਿਹੜੀ ਹੱਦ ਰੱਖੀ ਗਈ ਸੀ, ਲੁਧਿਆਣੇ ਦਾ ਸਤਲੁਜ ਦਾ ਜਿਹੜਾ ਦਰਿਆ ਹੈ ਇਹਦੀ ਹੱਦ ਬੰਦੀ ਜਿਹੜੀ ਸੀ ਉਹ ਮੁਕਰਰ ਕੀਤੀ ਗਈ ਸੀ। ਭਾਈ ਰਤਨ ਸਿੰਘ ਜੀ ਉਹਦਾ ਇਸ਼ਾਰਾ ਕਰ ਰਹੇ ਨੇ ਕਿ ਇਹ ਬਚਨ ਵੀ ਕਲਗੀਧਰ ਪਾਤਸ਼ਾਹ ਨੇ ਕੀਤੇ ਸਨ।
ਦਿੱਲੀ ਲਾਹੌਰ ਕੇ ਤਖ਼ਤ ਪੁਟਾਓ।
ਆ ਦਿੱਲੀ ਤੇ ਲਾਹੌਰ ਦੇ ਤਖ਼ਤ ਜਿਹੜੇ ਇਹਨਾਂ ਤੁਰਕਾਂ ਦੇ ਹਨ, ਇਹਨਾਂ ਤੁਰਕਾਂ ਦੇ ਤਖ਼ਤ ਪੁਟਾ ਦਿਆਂਗਾ।
ਸਾਤੋ ਤਾਰਨ ਧੂੜ ਮਿਲਾਓ।
ਜਿਹੜੀਆਂ ਪਹਾੜਾਂ ਦੀਆਂ ਸੱਤੇ ਧਾਰਾਂ ਨੇ ਇਹ ਵੀ ਧੂੜ ਵਿੱਚ ਗਰਕ ਚ ਮਿਲਾ ਦੇਵਾਂਗਾ।
ਬਾਈ ਸੂਬੇ ਦਿਉ ਤੋੜ।
ਹਿੰਦੁਸਤਾਨ ਦੇ ਇਸ ਵੇਲੇ 22 ਸੂਬੇ ਨੇ, ਹਿੰਦੁਸਤਾਨ ਦੀ ਤਾਕਤ ਮੰਨੇ ਜਾਂਦੇ ਨੇ, ਉਹ 22 ਸੂਬਿਆਂ ਨੂੰ ਤੋੜ ਦਿਆਂਗਾ, ਨਖੇੜ ਦਿਆਂਗਾ।
ਵਜ਼ੀਰ ਪਾਤਸ਼ਾਹ ਦਿਉ ਫੋੜ।
ਔਰ ਵੱਡੇ ਵੱਡੇ ਜਿਹੜੇ ਵਜ਼ੀਰ ਨੇ, ਵੱਡੇ ਵੱਡੇ ਜਿਹੜੇ ਰਾਣੇ ਨੇ, ਇਹਨਾਂ ਸਾਰਿਆਂ ਨੂੰ ਫੋੜ ਦਿਆਂਗਾ, ਭਾਵ ਇਹ ਸਾਰੇ ਥੱਲੇ ਨੀਵੇਂ ਪੱਧਰ ਤੇ ਆ ਡਿੱਗਣਗੇ, ਖਾਲਸੇ ਦੇ ਤਾਬਿਆਂ ਹੋਣਗੇ।
ਤੁਰਕ ਨਗਾਰੋ ਬਚਨ ਹਟਾਓ।
ਆਖਰਕਾਰ ਐਸਾ ਸਮਾਂ ਆ ਜਾਏਗਾ ਕਿ ਇਹਨਾਂ ਤੁਰਕਾਂ ਦਾ ਕੋਈ ਨਗਾਰ ਬੰਦ ਨਾ ਰਹੇਗਾ, ਇਹਨਾਂ ਤੁਰਕਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਵੀ ਨਾ ਰਹੇਗਾ।
ਅਕਾਲ अकाल को जाप जपाओ।
और अकाल ही अकाल सत श्री अकाल दा जाप जपावांगा। इना तुरका दा कोई नारा लान वाला भी तुरक ना बचेगा।
सो समो अब आयो जानो।
सिख कहंदे खालसा जी जाप दा जेड़े बचन गुरु कलगीधर ने कहे सन ओ समा हुण आ पुज्जा है।
लूटो खाओ जो मन मानो।
हुण लुटो खाओ इना तुरका नू मलेच्छा नू इना पहला हिंदवासियां नू लुटिया। इना नू लुटन वास्ते काबल तो लुटेरे आए ने। ते आपां इना लुटेरियां नू क्यों जान देईए। आपां भी अपना हिस्सा वंडा लईए इना दे कोलों। इना नू लुटो ते रज रज के खाओ ते खुशियां माणो।
दोहेरा सिंघन मैं नवाब जो कपूर सिंह जी नाम।
उस वेले खालसे पंथ दे विच जिहड़े जथेदार सन उह जथेदार नवाब कपूर सिंह जी सन। दूजे पासे सरदार जस्सा सिंह जी आलूवालिया चढ़त सिंह जी ਇਦਾਂ ਦੇ ਬੜੇ ਬੜੇ ਮਹਾਨ ਜਰਨੈਲ ਯੋਧੇ ਸਨ ਪੰਥ ਦੇ ਵਿਚ।
ਸਭ ਸਿੰਘਨ ਕੋਈ ਤਿੰਨ ਕਹੇ ਬਨੂ ਸਿੰਘਨ ਬੱਡ ਕਾਮ।
ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਨੂੰ ਬਚਨ ਕੀਤਾ ਖਾਲਸਾ ਜੀ ਹੁਣ ਤਾਂ ਸਿੰਘਾਂ ਦਾ ਕੰਮ ਬਣਨ ਲੱਗਾ। ਹੁਣ ਖਾਲਸੇ ਦੇ ਕਾਰਜ ਸਵਰਨ ਲੱਗੇ ਨੇ। ਵੇਖੋ ਹੁਣ ਖਾਲਸੇ ਦੇ ਕਾਰਜ ਆਪਣੇ ਆਪ ਹੀ ਸਵਰਨਗੇ। ਤੁਰਕ ਆਪਸ ਵਿਚ ਹੀ ਉਲਝ ਗਏ ਨੇ। ਉਹ ਸਾਨੂੰ ਮਾਰਨ ਦੀ ਬਜਾਏ ਆਪਸ ਵਿਚ ਉਲਝੇ ਹੋਏ ਨੇ।
ਕਪੂਰ ਸਿੰਘ ਜਬ ਯੋ ਕਹੇ ਸਿੰਘਨ ਸਭਨ ਸੁਣਾਏ।
ਨਵਾਬ ਕਪੂਰ ਸਿੰਘ ਨੇ ਬਚਨ ਕਹੇ ਕਿ ਹੁਣ ਤਾਂ ਖਾਲਸੇ ਦੇ ਕਾਰਜ ਸਵਰਨ ਵਾਲੇ ਨੇ ਆਪੇ ਹੀ ਸਿੱਧ ਹੋਣਗੇ। ਇਹ ਸੁਣ ਕੇ ਸਾਰੇ ਪੰਥ ਨੇ ਆਖਿਆ ਨਵਾਬ ਸਾਹਿਬ ਆਪ ਨੇ ਜੋ ਬਚਨ ਕਹੇ ਨੇ ਬਿਲਕੁਲ ਸੱਤ ਨੇ ਬਿਲਕੁਲ ਦਰੁਸਤ ਹਨ।
ਸੱਤ ਸੱਤ ਸਭ ਕਹਿ ਉਠੋ ਕੁੰਨਸ ਕਰ ਸਿਰ ਨਿਆਏ।
ਨਵਾਬ ਕਪੂਰ ਸਿੰਘ ਜੀ ਦੇ ਉੱਤੇ ਸਿੰਘਾਂ ਦਾ ਬੜਾ ਯਕੀਨ ਸੀ ਔਰ ਨਵਾਬ ਕਪੂਰ ਸਿੰਘ ਜੀ ਦਾ ਖਾਲਸਾ ਬੜਾ ਸਤਿਕਾਰ ਕਰਦਾ ਸੀ। ਜਦੋਂ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਬਚਨ ਕਹੇ ਨਾ ਕਿ ਖਾਲਸੇ ਦੇ ਕਾਰਜ ਸਵਰਨਗੇ ਹੁਣ, ਤੋ ਸਿੰਘਾਂ ਨੇ ਆਖਿਆ ਜੀ ਸੱਤ ਬਚਨ ਇਸੇ ਤਰ੍ਹਾਂ ਹੀ ਹੋਵੇਗਾ। ਇਹ ਕਹਿ ਕੇ ਸਾਰੇ ਸਿੰਘਾਂ ਨੇ ਨਵਾਬ ਕਪੂਰ ਸਿੰਘ ਜੀ ਨੂੰ ਨਮਸਕਾਰ ਕੀਤੀ। ਪੰਥ ਵਿਚ ਨਵਾਬ ਕਪੂਰ ਸਿੰਘ ਜੀ ਦਾ ਪੰਥ ਪਾਤਸ਼ਾਹ ਦਾ ਜਿਹੜਾ ਖਿਤਾਬ ਸੀ ਉਹ ਨਵਾਬ ਕਪੂਰ ਸਿੰਘ ਜੀ ਦੇ ਕੋਲ ਹੈ। ਪੰਥ ਦੇ ਪਾਤਸ਼ਾਹ ਨੇ ਜਥੇਦਾਰ ਨੇ ਉਸ ਵੇਲੇ ਦੇ ਪੰਥ ਦੇ, ਇਸ ਕਰਕੇ ਸਾਰੇ ਪੰਥ ਨੇ ਨਵਾਬ ਕਪੂਰ ਸਿੰਘ ਜੀ ਦੇ ਬਚਨ ਸੁਣ ਕੇ ਉਹਨਾਂ ਨੂੰ ਨਮਸਕਾਰ ਕੀਤੀ।
ਚੌਪਏ ਦਿੱਲੀ ਲੁੱਟਕਾ ਲੋਗਨੀਆ।
ਖਾਲਸਾ ਜੀ ਉਧਰ ਨਾਦਰ ਨੇ ਦਿੱਲੀ ਨੂੰ ਕਿੱਥੇ ਤੱਕ ਲੁੱਟਿਆ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ।
ਪਦਮ ਰੁਪਈਏ ਲੈ ਗਏ ਉਹ ਸੁਣਿਆ।
ਕਹਿੰਦੇ ਪਦਮ ਰੁਪਈਏ, ਪਦਮ ਦਾ ਮਤਲਬ ਹੁੰਦਾ ਵੀ ਕਰੋੜਾਂ ਅਰਬਾਂ ਰੁਪਈਆ। ਹਿੰਦੁਸਤਾਨ ਦੇ ਖਜ਼ਾਨੇ ਦਾ ਜਿਹੜਾ ਕਾਦਰ ਨਾਦਰ ਸ਼ਾਹ ਸੀ ਇਹ ਦਿੱਲੀ ਤੋਂ ਲੁੱਟ ਕੇ ਲੈ ਕੇ ਗਿਆ ਜਦੋਂ ਆਇਆ ਸੀ ਲੁੱਟਣ ਵਾਸਤੇ। ਅਰਬਾਂ ਰੁਪਈਆ ਉਸ ਸਮੇਂ, ਅੱਜ ਦਾ ਅਰਬਾਂ ਰੁਪਈਆ ਨਹੀਂ, ਉਸ ਸਮੇਂ ਦਾ ਅਰਬਾਂ ਰੁਪਈਆ ਜਦੋਂ ਇੱਕ ਰੁਪਈਏ ਦੀ ਵੀ ਬੜੀ ਵੈਲਿਊ ਹੁੰਦੀ ਸੀ, ਜਦੋਂ ਇੱਕ ਰੁਪਈਏ ਦਾ ਵੀ ਬਹੁਤ ਕੁਝ ਆ ਜਾਂਦਾ ਸੀ, ਦਸਾਂ ਵੀਹਾਂ ਰੁਪਇਆਂ ਦੇ ਵਿੱਚ ਵਿਆਹ ਸ਼ਾਦੀਆਂ ਹੋ ਜਾਂਦੀਆਂ ਸਨ। ਉਸ ਵੇਲੇ ਦਾ ਕਰੋੜਾਂ ਰੁਪਈਆ ਅਰਬਾਂ ਰੁਪਈਆ ਨਾਦਰ ਸ਼ਾਹ ਹਿੰਦੁਸਤਾਨ ਤੋਂ ਲੁੱਟ ਕੇ ਲੈ ਕੇ ਗਿਆ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ।
ਤੋਹਫੇ ਥੇ ਜੋ ਹਿੰਦ ਮੈਂ ਸਾਰੇ।
ਹਿੰਦੁਸਤਾਨ ਦੇ ਬਾਦਸ਼ਾਹਾਂ ਨੂੰ ਪੁਰਾਣੇ ਮੁਗਲ ਸਾਮਰਾਜ ਦੇ ਸਮੇਂ ਬੜੇ ਬੜੇ ਤੋਹਫੇ ਮਿਲੇ ਹੋਏ ਸੀ, ਬੜੇ ਬੜੇ ਕੀਮਤੀ ਲਾਲ ਸ਼ਬਜ ਪੰਨੇ ਮਿਲੇ ਹੋਏ ਸਨ, ਉਹ ਸਾਰੇ ਨਾਦਰ ਨੇ ਆਪਣੇ ਕਬਜ਼ੇ ਚ ਕਰ ਲਏ।
ਬਾਈਆਂ ਸੂਬਿਆਂ ਵਿਚ ਥੇ ਸਤਾਰੇ।
ਬਹੁਤ ਸਾਰੇ ਜਿਹੜੇ ਤੋਹਫੇ ਸਨ ਉਹ ਬਾਈ ਸੂਬਿਆਂ ਦੇ ਵਿਚ ਰੱਖੇ ਹੋਏ ਸੀ। ਬਾਈ ਸੂਬੇ ਸਨ ਹਿੰਦੁਸਤਾਨ ਦੇ, ਉਹਨਾਂ ਸੂਬੇਦਾਰਾਂ ਦੇ ਪਾਸ ਪਏ ਹੋਏ ਸਨ, ਉਹ ਸਾਰੇ ਨਾਦਰ ਸ਼ਾਹ ਨੇ ਮੰਗਾ ਲਏ।
ਤਖ਼ਤ ਤੋਂ ਸੀ ਨੌ ਕੋਟਾ ਜੋ।
ਖਾਲਸਾ ਜੀ ਜਿਹੜਾ ਤਾਊਸ ਤਖ਼ਤ ਸੀ ਨਾ ਹਿੰਦੁਸਤਾਨ ਦਾ, ਜਿਹੜਾ ਤਾਊਸ ਤਖ਼ਤ ਜਿਹਨੂੰ ਤਖ਼ਤੇ ਤਾਊਸ ਵੀ ਕਹਿੰਦੇ ਨੇ, ਇਹ ਮੋਰ ਦੀ ਸ਼ਕਲ ਦਾ ਬਣਿਆ ਹੋਣ ਕਰਕੇ, ਕਿਉਂਕਿ ਤਾਊਸ ਮੋਰ ਨੂੰ ਕਹਿੰਦੇ ਨੇ ਤੇ ਮੋਰ ਦੀ ਸ਼ਕਲ ਦਾ ਬਣਿਆ ਹੋਣ ਕਰਕੇ ਇਹਨੂੰ ਤਖ਼ਤੇ ਤਾਊਸ ਕਹਿੰਦੇ ਨੇ। ਇਹਦਾ ਮੁੱਲ ਹੀ ਉਸ ਵੇਲੇ ਤਕਰੀਬਨ 9 ਕਰੋੜ ਰੁਪਈਆ ਸੀ। 9 ਕਰੋੜ ਰੁਪਈਏ ਦਾ ਮੁੱਲ ਸੀ ਤਖ਼ਤੇ ਤਾਊਸ ਦਾ। ਇਹ ਵੀ ਕਾਬਲ ਲੈ ਗਿਆ ਨਾਦਰ ਸ਼ਾਹ ਲੁੱਟ ਕੇ, ਤਾਂ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਉੱਥੋਂ ਲਿਆਏ ਕਬਜ਼ੇ ਵਿਚ। ਪਰ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਪੰਜਾਬ ਤੇ, ਉਹ ਇਹ ਤਖ਼ਤੇ ਤਾਊਸ ਆਪਣੇ ਨਾਲ ਇੰਗਲੈਂਡ ਲੈ ਗਏ। ਇਸ ਵੇਲੇ ਇੰਗਲੈਂਡ ਪਿਆ ਹੋਇਆ। ਸੋ ਉਹ ਤਖਤੇ ਤਾਊਸ ਨਾਦਰ ਸ਼ਾਹ ਨੇ ਉਸ ਵੇਲੇ ਲੁੱਟਿਆ ਜਿਹਦਾ ਮੁੱਲ ਉਸ ਵੇਲੇ 9 ਕਰੋੜ ਰੁਪਈਆ ਸੀ।
ਸੋ ਇਨਾ ਸੁਗੰਧੀ ਸੋ ਦੋਏ ਤੋਂ ਲੈ ਹੋ।
ਖਾਲਸਾ ਜੀ, ਇੱਕ ਤਾਂ ਸੋਨਾ ਹੁੰਦਾ ਆਮ ਸਧਾਰਨ ਸੋਨਾ, ਇੱਕ ਸੋਨਾ ਉਹ ਹੁੰਦਾ ਸੀ ਉਹਨਾਂ ਸਮਿਆਂ ਵਿੱਚ ਵੀ ਜਿਹੜੇ ਸੋਨੇ ਚ ਸੁਗੰਧੀ ਆਉਂਦੀ ਸੀ, ਉਹ ਸੋਨਾ ਬੜਾ ਕੀਮਤੀ ਮੰਨਿਆ ਜਾਂਦਾ ਸੀ ਜਿਹਦੇ ਵਿੱਚੋਂ ਸੁਗੰਧੀ ਆਉਂਦੀ ਹੈ। ਦਿੱਲੀ ਦੇ ਖਜ਼ਾਨੇ ਦੇ ਵਿੱਚ ਉਸ ਵੇਲੇ ਮੁਗਲ ਸਾਮਰਾਜ ਦੇ ਬਾਦਸ਼ਾਹਾਂ ਦੇ ਕੋਲੋਂ ਜਿਹੜਾ ਸੋਨਾ ਸੀ ਜਿਹਦੇ ਚ ਸੁਗੰਧੀ ਆਉਂਦੀ ਸੀ ਉਹ 200 ਤੋਲੇ ਸੀ। ਉਹ 200 ਤੋਲੇ ਸੋਨਾ ਵੀ ਬੜਾ ਕੀਮਤੀ ਸੀ, ਬੜਾ ਨਾਇਬ ਸੀ, ਸੁਗੰਧੀ ਵਾਲਾ ਸੋਨਾ ਸੀ। ਉਹ ਵੀ ਨਾਦਰ ਸ਼ਾਹ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ, ਉਹ ਵੀ ਇਹ ਲੈ ਗਿਆ।
ਇੱਕ ਹੀਰਾ ਥਾ ਪੰਡਵਨ ਵਾਲੋ,
ਇੱਕ ਹੀਰਾ ਸੀ ਹੀਰਾ ਕੋਹਿਨੂਰ, ਪਾਂਡਵਾਂ ਦੇ ਸਮੇਂ ਦਾ ਇਹ ਹੀਰਾ, ਬੜਾ ਪੁਰਾਣਾ ਇਹਦਾ ਇਤਿਹਾਸ ਹੈ ਹੀਰੇ ਦਾ, ਕੋਹਿਨੂਰ ਹੀਰਾ ਇਹ ਪਾਂਡਵਾਂ ਦੇ ਸਮੇਂ ਪ੍ਰਗਟ ਹੋਇਆ। ਉਸ ਤੋਂ ਬਾਅਦ ਬੜੇ ਬੜੇ ਰਾਜਿਆਂ ਦੇ ਕੋਲ, ਬਾਦਸ਼ਾਹਾਂ ਦੇ ਕੋਲ, ਜਿਹੜੇ ਹਿੰਦੁਸਤਾਨ ਦੇ ਰਾਜੇ ਸਨ ਉਹਨਾਂ ਕੋਲ ਰਿਹਾ, ਫਿਰ ਇਹ ਪਠਾਣਾ ਕੋਲ ਆ ਗਿਆ, ਫਿਰ ਮੁਗਲਾਂ ਕੋਲ ਆ ਗਿਆ। ਮੁਗਲਾਂ ਦੇ ਕੋਲੋਂ ਉਹ ਜਿਹੜਾ ਕੀਮਤੀ ਹੀਰਾ ਸੀ ਕੋਹਿਨੂਰ, ਉਹ ਵੀ ਨਾਦਰ ਸ਼ਾਹ ਲੈ ਗਿਆ।
ਦੋਯੋ ਕੈਂ ਕੋ ਬੜ ਥੋ ਲਾਲੋ,
ਉਹ ਜਿਹੜਾ ਕੋਹਿਨੂਰ ਹੀਰਾ ਸੀ ਪਾਂਡਵਾਂ ਦੇ ਸਮੇਂ ਦਾ, ਉਹ ਨਾਦਰ ਲੈ ਗਿਆ। ਇਹ ਵੀ ਨਾਦਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਵਾਪਸ ਲਿਆਂਦਾ ਸੀ ਪੰਜਾਬ ਚ, ਪਰ ਅੰਗਰੇਜ਼ਾਂ ਦੇ ਰਾਜ ਸਮੇਂ ਕੋਹਿਨੂਰ ਹੀਰਾ ਇਹ ਵੀ ਹੁਣ ਲੰਡਨ ਚਲਾ ਗਿਆ, ਇੰਗਲੈਂਡ ਚਲਾ ਗਿਆ, ਉੱਥੋਂ ਦੀ ਰਾਣੀ ਦੀ ਜਿਹੜਾ ਤਾਜ ਹੈ ਉਹਦੇ ਵਿੱਚ ਹੁਣ ਇਸ ਹੀਰੇ ਨੂੰ ਜੜਿਆ ਗਿਆ। ਅਰਬਾਂ ਰੁਪਏ ਦੀ ਲਾਗਤ ਦਾ ਇਹ ਹੀਰਾ ਹੈ, ਬੜਾ ਕੀਮਤੀ ਨਾਇਬ ਹੀਰਾ। ਉਹ ਹੀਰਾ ਇਹ ਲੈ ਗਿਆ, ਫਿਰ ਬੜੇ ਕੀਮਤੀ 2 ਲਾਲ ਸਨ, ਅਰਬਾਂ ਰੁਪਈਆਂ ਦੀ ਲਾਗਤ ਦੇ ਤਾਂ ਕਰੋੜਾਂ ਰੁਪਏ ਦੇ ਉਹ ਲਾਲ ਹੀ ਸਨ ਜਿਹੜੇ ਮੁਗਲ ਬਾਦਸ਼ਾਹ ਦੇ ਉਸ ਖਜ਼ਾਨੇ ਵਿੱਚ ਸਨ, ਉਹ ਵੀ ਇਹ ਲੈ ਗਿਆ।
ਦੋਯੋ ਕਹੇ ਕੋ ਬੜ ਥੋ ਲਾਲੋ, ਉਸੋਂ ਸ਼ਾਹ ਰਹਿਣ ਪੜੇ ਕੁਰਾਨ।
2 ਲਾਲ ਸਨ ਔਰੰਗਜ਼ੇਬ ਦੇ ਸਮੇਂ, ਉਹ ਵੀ ਖਜ਼ਾਨੇ ਚ ਪਏ ਹੋਏ ਸੀ ਨਾ ਕੋਲ। ਉਹਨਾਂ ਲਾਲਾਂ ਦੀ ਇਹ ਖਾਸੀਅਤ ਸੀ ਕਿ ਰਾਤ ਨੂੰ ਜਦੋਂ ਹਨੇਰਾ ਹੁੰਦਾ ਸੀ ਨਾ, ਉਹਦੇ ਹੀ ਉਹਨਾਂ ਲਾਲਾਂ ਨੂੰ ਬਾਹਰ ਕੱਢ ਕੇ ਰਾਤ ਦੇ ਹਨੇਰੇ ਵਿੱਚ ਉਹਦੇ ਨਾਲ ਕੁਰਾਨ ਪੜ੍ਹਦਾ ਸੀ। ਇੰਨੀ ਰੋਸ਼ਨੀ ਸੀ ਉਹਨਾਂ ਲਾਲਾਂ ਦੀ ਕਿ ਉਹਦੀ ਰੋਸ਼ਨੀ ਵਿੱਚ, ਉਹਨਾਂ ਲਾਲਾਂ ਦੇ ਪ੍ਰਕਾਸ਼ ਵਿੱਚ ਉਹ ਕੁਰਾਨ ਦੀਆਂ ਆਇਤਾਂ ਪੜ੍ਹਦਾ ਸੀ ਹਿੰਦੁਸਤਾਨ ਦਾ ਬਾਦਸ਼ਾਹ। ਉਹ ਜਿਹੜੇ ਏਡੇ ਕੀਮਤੀ ਲਾਲ ਸਨ, ਜਿਹੜੇ ਰਾਤ ਦੇ ਹਨੇਰੇ ਚ ਬਿਜਲੀ ਜਿੰਨਾ ਪ੍ਰਕਾਸ਼ ਕਰਦੇ ਸਨ, ਰੋਸ਼ਨੀ ਕਰਦੇ ਸਨ, ਉਹ ਲਾਲ ਵੀ ਨਾਦਰ ਲੈ ਗਿਆ।
ਹੈ ਚਰਚਾ ਯਾ ਮੱਧ ਜਹਾਨ,
ਉਹਨਾਂ 2 ਲਾਲਾਂ ਦੀ ਚਰਚਾ ਇਸ ਜਹਾਨ ਦੇ ਵਿੱਚ ਲੱਗੀ ਹੈ, ਸੁਣੀ ਜਾਂਦੀ ਹੈ ਕਿ ਉਹ ਵੀ ਨਾਦਰ ਲੈ ਗਿਆ।
ਸਾਇਨ ਕੋਲ ਕੋ ਮੱਛੀ ਕਹਿ,
ਕਹਿੰਦੇ ਇੱਕ ਮੱਛੀ ਸੀ ਉਹਦਾ ਨਾਂ ਸੀ ਸ਼ਾਹਿਨ ਕੂਰ, ਸੋਨੇ ਦੀ ਬਣੀ ਹੋਈ ਸੀ, ਪਰ ਉਸ ਮੱਛੀ ਦੀ ਖਾਸੀਅਤ ਬੜੀ ਸੀ। ਇਹ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੁੜ ਕੇ ਨਹੀਂ ਲੱਭੀਆਂ, ਕੁਝ ਤਾਂ ਲੈ ਆਏ ਮਹਾਰਾਜਾ ਰਣਜੀਤ ਸਿੰਘ, ਪਰ ਕੁਝ ਚੀਜ਼ਾਂ ਜਿਹੜੀਆਂ ਮੁੜ ਕੇ ਲੱਭੀਆਂ ਹੀ ਨਹੀਂ, ਪ੍ਰਾਪਤ ਹੀ ਨਹੀਂ ਹੋਈਆਂ। ਇੱਕ ਸ਼ਾਹਿਨ ਕੂਰ ਨਾਮ ਦੀ ਮੱਛੀ ਸੀ,
ਲਾਏ ਕਰ ਜਿਸ ਮਾਸ ਸੁਖ ਹੈ।
ਉਸ ਮੱਛੀ ਦੀ ਖਾਸੀਅਤ ਇਹ ਸੀ ਕਿ ਬਾਦਸ਼ਾਹ ਨੂੰ ਜੇ ਇੱਛਾ ਹੋਣੀ ਮਾਸ ਖਾਣ ਦੀ, ਤੇ ਕਰਦ ਦੇ ਨਾਲ ਉਹਦੇ ਨਾਲੋਂ ਮਾਸ ਕੱਟ ਲੈਣਾ, ਜਿੰਨੀ ਕੁ ਨੂੰ ਕਰਦ ਲਾਣੀ ਓਨੀ ਕੁ ਮੱਛੀ ਮਾਸ ਦੀ ਬਣ ਜਾਣੀ, ਮੁੜ ਕੇ ਫਿਰ ਸਾਬਤ ਹੋ ਜਾਣੀ। ਏਦਾਂ ਦੀ ਉਹ ਮੱਛੀ ਸੀ, ਉਹਨੂੰ ਸ਼ਾਹਿਨ ਕੂਰ ਨਾਮ ਦੀ ਮੱਛੀ ਕਹਿੰਦੇ ਸੀ। ਜਿੰਨਾ ਮਾਸ ਹੁੰਦਾ ਸੀ ਕੱਟ ਲੈਂਦੇ ਸੀ, ਫਿਰ ਉਹਨੂੰ ਖਾਣ ਤੋਂ ਬਾਅਦ ਫਿਰ ਉਹ ਆਪਣੇ ਆਪ ਓਨਾ ਹੀ ਮਾਸ ਹੋਰ ਉਹਦੇ ਤੇ ਪੈਦਾ ਹੋ ਜਾਂਦਾ ਸੀ। ਐਸੀ ਉਹ ਮੱਛੀ ਸੀ, ਉਹ ਵੀ ਲੈ ਗਿਆ।
ਮੋਤੀ ਆਂਡੇ ਮੁਰਗ ਸਮਾਨ,
ਇੱਕ ਮੋਤੀ ਬੜੇ ਬੜੇ ਕੀਮਤੀ, ਇੱਕ ਮੋਤੀ ਹੁੰਦੇ ਨੇ ਸੁੱਚੇ ਮੋਤੀ, ਨਿੱਕੇ ਆਕਾਰ ਦੇ ਹੁੰਦੇ ਨੇ, ਇੱਕ ਆਂਡੇ ਦੇ ਆਕਾਰ ਦੇ, ਜਿੰਨਾ ਕੁ ਮੁਰਗੀ ਦਾ ਆਂਡਾ ਹੁੰਦਾ ਹੈ, ਉਸ ਆਂਡੇ ਦੇ ਆਕਾਰ ਦੇ ਜਿਹੜੇ ਮੋਤੀ ਸਨ ਉਹ ਵੀ ਲੈ ਗਿਆ ਨਾਦਰ।
ਜੋ ਸਟਰਤੀ ਤੋਲ ਪਛਾਣ,
ਮੋਤੀ ਆਂਡੇ ਦੇ ਮੁਰਗੀ ਦੇ ਆਂਡੇ ਦੇ ਸਮਾਨ ਇੰਨਾ ਵੱਡਾ ਸੀ ਕਿ ਉਹਦਾ ਤੋਲ ਜਿਹੜਾ ਸੀ ਉਸ ਸਮੇਂ 64 ਰੱਤੀਆਂ ਸੀ, 64 ਰੱਤੀਆਂ ਦਾ ਇੱਕ ਮੋਤੀ ਸੀ, ਇਤਨਾ ਕੀਮਤੀ ਸੀ।
ਗੁਲਾਈ ਤਿਨਕੀ ਬੜੀ ਅਪਾਰ,
ਗੁਲਾਈ ਬੜੀ ਸੁੰਦਰ ਆਕਾਰ ਦੀ ਸੀ, ਉਹ ਗੋਲਾਕਾਰ ਬੜੇ ਸੁੰਦਰ ਢੰਗ ਦਾ ਬਣਿਆ ਹੋਇਆ ਸੀ।
ਕਹੀ ਕਵੀ ਸ਼ਰ ਬੁੱਧੀ ਅਨੁਸਾਰ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੀ ਬੁੱਧੀ ਅਨੁਸਾਰ ਉਹ ਸਾਰਾ ਖਜ਼ਾਨਾ ਦੱਸਿਆ ਜੋ ਨਾਦਰ ਸ਼ਾਹ ਲੁੱਟ ਕੇ ਲੈ ਕੇ ਗਿਆ।
ਦੋਹੇਰਾ ਤਾਨ ਸੈਨ ਪਤਸ਼ਾਹ ਦੇ ਤੋਹਫੇ ਲਏ ਥੇ ਦੋਏ।
ਖਾਲਸਾ ਜੀ, ਹਿੰਦੁਸਤਾਨ ਦਾ ਇੱਕ ਬੜਾ ਵੱਡਾ ਪ੍ਰਸਿੱਧ ਗਵੱਈਆ ਹੋਇਆ ਤਾਨਸੈਨ। ਤਾਨਸੈਨ ਦਾ ਜਿਹੜਾ ਗੁਰੂ ਸੀ, ਫਿਰ ਉਹਦਾ ਜਿਹੜਾ ਗੁਰੂ ਸੀ ਉਹ ਭਾਈ ਮਰਦਾਨੇ ਦਾ ਸ਼ਾਗਿਰਦ ਸੀ, ਯਾਨੀ ਕਿ ਤਾਨਸੈਨ ਭਾਈ ਮਰਦਾਨਾ ਜੀ ਦਾ ਪੋਤਾ ਚੇਲਾ ਸੀ। ਬੜਾ ਪ੍ਰਸਿੱਧ ਗਵੱਈਆ ਸੀ, ਬੜਾ ਸੁੰਦਰ ਗਾਉਂਦਾ ਸੀ। ਬਾਦਸ਼ਾਹ ਅਕਬਰ ਦੇ ਨੌ ਰਤਨਾਂ ਚੋਂ ਇੱਕ ਰਤਨ ਸੀ ਤਾਨਸੈਨ। ਤਾਨਸੈਨ ਜਦੋਂ ਅਕਬਰ ਦੀ ਸਭਾ ਵਿੱਚ ਗਾਉਂਦਾ ਸੀ ਤੇ ਬਾਦਸ਼ਾਹ ਅਕਬਰ ਨੇ ਖੁਸ਼ ਹੋ ਕੇ ਤਾਨਸੈਨ ਨੂੰ ਦੋ ਤੋਹਫੇ ਦਿੱਤੇ ਸਨ, ਬੜੇ ਕਮਾਲ ਦੇ, ਬੜੇ ਕੀਮਤੀ ਤੋਹਫੇ ਦਿੱਤੇ ਸਨ ਤਾਨਸੈਨ ਨੂੰ।
ਐਨ ਚੈਨ ਕੀ ਮਾਲਿਕ ਉਹ ਹੀਰਾ ਗੁਲਾਬੀ ਸੋਏ।
ਉਹ ਜਿਹੜੇ ਦੋ ਤੋਹਫੇ ਸਨ ਉਹ ਇਹ ਸਨ, ਇੱਕ ਤੇ ਸੀ ਐਨ ਚੈਨ ਦੀ ਮਾਲਾ, ਐਨ ਚੈਨ ਦੀ ਮਾਲਾ ਬੜੀ ਕੀਮਤੀ ਸੀ, ਇੱਕ ਸੀ ਗੁਲਾਬੀ ਰੰਗ ਦਾ ਹੀਰਾ। ਇਹ ਦੋ ਚੀਜ਼ਾਂ ਸਨ, ਇੱਕ ਪ੍ਰਕਾਰ ਦੀ ਬੜੀ ਕੀਮਤੀ ਮਾਲਾ ਸੀ ਐਨ ਚੈਨ ਦੀ, ਔਰ ਦੂਜਾ ਗੁਲਾਬੀ ਹੀਰਾ ਸੀ ਜਿਹੜਾ ਤਾਨਸੈਨ ਨੂੰ ਅਕਬਰ ਨੇ ਦਿੱਤਾ ਸੀ।
ਉਸ ਹੀਰੇ ਕੀ ਖਾਤਰ ਦਿੱਲੀ ਮੁਗਲ ਪਾਤਸ਼ਾਹ,
ਉਸੇ ਹੀਰੇ ਦੀ ਖਾਤਰ ਲੜਨ ਵਾਸਤੇ ਦਿੱਲੀ ਦੇ ਮੁਗਲ ਬਾਦਸ਼ਾਹ ਆਪਸ ਵਿੱਚ ਲੜ ਪਏ ਸਨ।
ਤੋੜੇ ਵੱਟ ਜਵਾਰੀ ਦੋਈ ਚਾਵਲ ਕੱਟ ਕਰਾਏ।
ਉਹ ਜਿਹੜਾ ਗੁਲਾਬੀ ਹੀਰਾ ਸੀ ਨਾ, ਉਹਨੂੰ ਤੋੜ ਕੇ ਉਸ ਵੇਲੇ ਮੁਗਲ ਬਾਦਸ਼ਾਹ ਨੇ, ਬਾਅਦ ਵਿੱਚ ਤਾਨਸੈਨ ਕੋਲੋਂ ਹੀਰਾ ਵਾਪਸ ਲੈ ਲਿਆ ਗਿਆ, ਉਹਨੂੰ ਤੋੜ ਕੇ ਦੋ ਚਾਵਲਾਂ ਜਿੰਨਾ ਉਹਦਾ ਹਿੱਸਾ ਤੋੜ ਕੇ ਕੱਟ ਕੇ ਉਹਨੂੰ ਘੱਟ ਕੀਤਾ।
ਬਾਰਾ ਰਤੀ ਥੋ ਪੱਕੀ ਉਹ ਦੋਈ ਚਾਵਲ ਕੱਟ ਸੋਏ।
ਬਾਰਾ ਰੱਤੀਆਂ ਦਾ ਪੱਕਾ ਵਜਨ ਸੀ ਉਹਦਾ, ਪਰ ਜਦੋਂ ਦੋ ਰੱਤੀ ਜਾਣੀ ਕਿ ਦੋ ਚਾਵਲ ਤੋੜ ਕੇ ਉਹਦੇ ਤੋਂ ਘੱਟ ਕਰ ਦਿੱਤਾ।
ਪਰੇ ਪਰਛਾਵੋਂ ਜਿਸ ਤਰਫ ਗੁਲਾਬੀ ਸੋ ਪਾਸ ਹੋਏ।
ਮੁਗਲ ਬਾਦਸ਼ਾਹ ਨੇ ਉਹ ਜਿਹੜਾ ਹੀਰਾ ਸੀ ਉਹ ਆਪਣੇ ਹੱਥ ਵਿੱਚ ਪਾ ਲਿਆ, ਔਰ ਉਸ ਹੀਰੇ ਨੂੰ ਆਪਣੇ ਚਿਹਰੇ ਦੇ ਕੋਲ ਜਿਸ ਪਾਸੇ ਕਰਦੇ ਸੀ, ਜਿਸ ਪਾਸੇ ਹੁੰਦਾ ਸੀ, ਉਧਰਲੇ ਪਾਸੇ ਦਾ ਜਿਹੜਾ ਚਿਹਰਾ ਸੀ ਉਹ ਗੁਲਾਬੀ ਰੰਗ ਦਾ ਹੋ ਜਾਂਦਾ ਸੀ। ਉਸ ਹੀਰੇ ਦੇ ਨਾਲ ਹੀ ਗੁਲਾਬੀ ਰੰਗ ਦਾ ਹੀਰਾ ਸੀ, ਜਿੱਧਰ ਉਹਦੀ ਰੋਸ਼ਨੀ ਪੈਂਦੀ ਸੀ ਉਧਰ ਉਹ ਚਿਹਰੇ ਨੂੰ, ਉਸ ਜਗ੍ਹਾ ਨੂੰ ਲਾਲ ਗੁਲਾਬੀ ਕਰ ਦਿੰਦਾ ਸੀ।
ਜੋ ਪਏ ਐਨ ਚੈਨ ਕੀ ਮਾਲਾ ਜੋਏ, ਅੱਖ ਚੁਆਏ ਦੁੱਖ ਦੇ ਖੋਏ।
ਜਿਹੜੀ ਉਹ ਐਨ ਚੈਨ ਦੀ ਮਾਲਾ ਸੀ ਉਹਦੀ ਖਾਸੀਅਤ ਇਹ ਸੀ ਕਿ ਜੇ ਕਿਸੇ ਦੀ ਅੱਖ ਦੁਖਦੀ ਹੁੰਦੀ ਸੀ ਜਾਂ ਕਿਸੇ ਦੀ ਕੋਈ ਅੱਖ ਚ ਤਕਲੀਫ਼ ਹੁੰਦੀ ਸੀ, ਉਹ ਮਾਲਾ ਅੱਖ ਨੂੰ ਛੁਆਉਂਦੇ ਸੀ, ਤਕਲੀਫ਼ ਦੂਰ ਹੋ ਜਾਂਦੀ ਸੀ। ਏਦਾਂ ਦੀ ਵਧੀਆ ਕੀਮਤੀ ਉਹ ਐਨ ਚੈਨ ਦੀ ਮਾਲਾ ਸੀ, ਉਹ ਵੀ ਨਾਦਰ ਨੇ ਲੈ ਲਈ, ਉਹ ਗੁਲਾਬੀ ਹੀਰਾ ਵੀ ਆਪਣੇ ਕਬਜ਼ੇ ਚ ਕਰ ਲਿਆ।
ਸੋ ਨਾਦਰ ਤਰਕਸ ਲਟਕਾਏ, ਛੇਦਰ ਚਾਰ ਕਰ ਪੱਤਰ ਗਵਾਏ।
ਨਾਦਰ ਸ਼ਾਹ ਨੇ ਕੀ ਕੀਤਾ, ਜਿਹੜੀ ਉਹ ਐਨ ਚੈਨ ਦੀ ਮਾਲਾ ਸੀ ਨਾ, ਉਹ ਲੈ ਕੇ ਨੇ ਆਪਣੇ ਤਰਕਸ਼ ਦੇ ਨਾਲ ਲਟਕਾ ਲਈ, ਉਹਦੇ ਚ ਚਾਰ ਛੇਕ ਕੱਢ ਦਿੱਤੇ। ਜਦੋਂ ਉਹਦੇ ਚ ਚਾਰ ਮੋਰੀਆਂ ਕੱਢ ਦਿੱਤੀਆਂ ਐਨ ਚੈਨ ਦੀ ਮਾਲਾ ਵਿੱਚ, ਤੇ ਜਿੰਨੀ ਉਹਦੀ ਸ਼ਕਤੀ ਸੀ ਖਤਮ ਹੋ ਗਈ, ਉਹਦੀ ਸੱਤਾ ਜਿਹੜੀ ਸੀ ਉਹ ਖਤਮ ਹੋ ਗਈ।
ਅਸੀਂ ਅੱਠ ਸੌ ਕਰੋੜੋ ਪਤੇ, ਨਾਦਰ ਛੱਡੀ ਨਾ ਲੱਖਣ ਉੱਤੇ।
ਦਿੱਲੀ ਵਿੱਚ ਉਸ ਵੇਲੇ 80 ਦੁਕਾਨਾਂ ਸਨ ਜਿਹੜੀਆਂ ਕਰੋੜਾਂ ਪਤੀ ਸੇਠਾਂ ਦੀਆਂ ਸਨ, ਉਦਾਂ ਤਾਂ ਹਜ਼ਾਰਾਂ ਦੁਕਾਨਾਂ ਸੀ, ਪਰ 80 ਦੁਕਾਨਾਂ ਉਹ ਦੁਕਾਨਾਂ ਸਨ ਜਿਨ੍ਹਾਂ ਚ ਕਰੋੜਾਂ ਪਤੀ ਸੇਠ ਸਨ, ਜਿਨ੍ਹਾਂ ਕੋਲ ਕਰੋੜਾਂ ਰੁਪਈਆ ਸੀ। ਨਾਦਰ ਨੇ ਉਹ 80 ਦੀਆਂ 80 ਹੱਟੀਆਂ ਵਿੱਚ ਜਿਹੜਾ ਕਰੋੜਾਂ ਰੁਪਈਆ ਸੀ ਉਹਨਾਂ ਸ਼ਾਹੂਕਾਰਾਂ ਕੋਲ, ਉਹ ਵੀ ਲੁੱਟ ਲਿਆ।
ਜੋਰਾ ਪੋਰਾ ਖੋ ਲੈ ਗਇਓ, 20 ਕੋਟ ਫਿਰ ਟਕਾ ਚੁਕਿਓ।
ਉਸ ਵੇਲੇ ਦੇ ਮੁਗਲ ਬਾਦਸ਼ਾਹ ਕੋਲ ਜੋਰਾ ਭੋਰਾ ਨਾਮ ਦੇ ਦੋ ਘੋੜੇ ਸਨ, ਬੜੇ ਕੀਮਤੀ ਘੋੜਿਆਂ ਦੀ ਜੋੜੀ, ਕਰੋੜਾਂ ਲੱਖਾਂ ਰੁਪਏ ਦੀ ਲਾਗਤ ਦੇ ਉਹ ਘੋੜੇ ਹੀ ਸਨ। ਉਹ ਜੋਰਾ ਭੋਰਾ ਜਿਹੜੇ ਘੋੜੇ ਸਨ ਉਹ ਵੀ ਨਾਦਰ ਨੇ ਖੋ ਲਏ, ਔਰ 20 ਕਰੋੜ ਰੁਪਈਆ ਨਗਦੀ ਉਸ ਵੇਲੇ ਦਿੱਲੀ ਦੇ ਬਾਦਸ਼ਾਹ ਦੇ ਕੋਲੋਂ ਲਿਆ।
3 ਕੋਟ 3 ਮੈਂ ਟੁੱਟ ਰਹੇ ਸੋ ਆਏ ਐਮ ਦਿਸ਼ਾ ਲਿਓ।
ਹੁਣ ਉਹਦੇ ਕੋਲ ਇੰਨਾ ਪੈਸਾ ਨਹੀਂ ਸੀ, ਸਾਰਾ ਕੁਝ ਤਾਂ ਲੁਟਾ ਬੈਠਾ ਸੀ। ਉਹਨੇ ਆਖਿਆ ਹੁਣ 20 ਕਰੋੜ ਤਾਂ ਨਹੀਂ, 17 ਕਰੋੜ ਉਹਨੇ ਦਿੱਤਾ ਦਿੱਲੀ ਦੇ ਬਾਦਸ਼ਾਹ ਨੇ, ਮੁਹੰਮਦ ਸ਼ਾਹ ਨੇ। 3 ਕਰੋੜ ਰੁਪਈਆ ਰਹਿ ਗਿਆ, ਕਹਿੰਦਾ ਇਹ ਉਧਾਰ ਰਿਹਾ। ਉਹ ਬਾਅਦ ਵਿੱਚ ਫਿਰ ਅਬਦਾਲੀ ਆਇਆ ਤੇ ਉਹਨੇ ਆ ਕੇ ਲਿਆ ਇਹਨਾਂ ਦੇ ਕੋਲੋਂ।
5 ਸੂਬੇ ਲਏ ਹਿੰਦੋਂ ਕਟਾਏ, ਲਾਹੌਰ ਸੋ ਆਪਣੀ ਲਈ ਲਿਖਾਏ।
ਫਿਰ ਜਿਹੜੇ 22 ਸੂਬੇ ਸਨ ਹਿੰਦੁਸਤਾਨ ਦੇ, ਉਹਨਾਂ 22 ਸੂਬਿਆਂ ਚੋਂ 5 ਸੂਬੇ ਵੀ ਨਾਲੋਂ ਤੋੜ ਲਏ ਹਿੰਦੁਸਤਾਨ ਦੇ, ਔਰ ਆਪਣੇ ਨਾਲ ਜੋੜ ਲਏ ਉਧਰਲੇ ਇਲਾਕੇ ਨਾਲ, ਕਾਬਲ ਤੇ ਕੰਧਾਰ ਦੇ ਨਾਲ ਉਹਨਾਂ ਵੱਲ ਆਪਣਾ ਇਲਾਕਾ ਜਮਾ ਲਿਆ। ਉਹ 5 ਸੂਬੇ ਆਪਣੇ ਵਾਸਤੇ ਲਿਖਾ ਲਏ।
ਦੋਹੇਰਾ ਔਰ ਦਰਬ ਕੀ ਕਿਆ ਕਹੀਏ, 22 ਸੂਬੇ ਪਾਤਸ਼ਾਹ।
ਖਾਸ ਕਰਕੇ ਜਿਹੜਾ ਲਾਹੌਰ ਸੀ, ਉਹ ਲਾਹੌਰ ਵੀ ਇਹਨਾਂ ਨੇ ਆਪਣਾ ਕਰ ਲਿਆ, ਲਾਹੌਰ ਤੇ ਵੀ ਕਬਜ਼ਾ ਕਰਕੇ ਅਪਣਾ ਲਿਆ ਕਿ ਇਹ ਵੀ ਸਾਡਾ ਹੈ। ਇਹਦੇ ਤੋਂ ਇਲਾਵਾ ਹੋਰ ਰੁਪਈਆਂ ਪੈਸਿਆਂ ਦੀ ਕੀ ਗਿਣਤੀ ਕਰੀਏ, ਹਿੰਦੁਸਤਾਨ ਦੇ 22 ਸੂਬਿਆਂ ਚੋਂ ਜਿੰਨਾ ਪੈਸਾ, ਜਿੰਨੀਆਂ ਕੀਮਤੀ ਵਸਤੂਆਂ ਸੁਗਾਤਾਂ ਨਾਦਰ ਸ਼ਾਹ ਨੂੰ ਮਿਲੀਆਂ, ਇਹ ਸਾਰੀਆਂ ਲੁੱਟ ਕੇ ਲੈ ਗਿਆ।
ਤਿੰਨੋ ਇਕੱਠੀ ਥੀ ਕਰੇ ਸੋ ਲੈ ਗਏ ਉਹ ਨਾਦਰ ਸ਼ਾਹ।
ਜੋੜ ਜੋੜ ਕੇ ਰੱਖੀਆਂ ਸੀ ਕੀਮਤੀ ਚੀਜ਼ਾਂ ਪਦਾਰਥ ਕੇ ਸਾਡੇ ਖਜ਼ਾਨੇ ਦਾ ਸ਼ਿੰਗਾਰ ਨੇ, ਪਰ ਨਾਦਰ ਸ਼ਾਹ ਨੇ ਉਹ ਸਾਰੀਆਂ ਕੀਮਤੀ ਤੋਂ ਕੀਮਤੀ ਚੀਜ਼ਾਂ ਲੁੱਟ ਲਈਆਂ ਔਰ ਲੁੱਟ ਕੇ ਲੈ ਗਿਆ।
ਜੋ ਮਾਰੇ ਜੰਗ ਮੈਂ ਤਿਨਕੀ ਕੌਣ ਸ਼ੁਮਾਰ।
ਜਿਹੜੇ ਨਾਦਰ ਨੇ ਬੰਦੇ ਮਾਰੇ ਉਹਨਾਂ ਦੀ ਗਿਣਤੀ ਕੌਣ ਕਰੇ। ਇਹ ਤਾਂ ਰੁਪਈਆ ਪੈਸਿਆਂ ਦੀ ਗੱਲ ਕਰੀਏ ਵੀ ਇੰਨਾ ਰੁਪਈਆ ਲੈ ਗਿਆ, ਕਰੋੜਾਂ ਰੁਪਈਆ। ਜਿਹੜੇ ਬੰਦੇ ਮਾਰੇ ਸਨ ਇਹਨੇ, ਉਹਨਾਂ ਦੀ ਗਿਣਤੀ ਕਿੱਥੇ ਕਰੀਏ, ਕਿੰਨੇ ਕ ਬੰਦੇ ਨੇ ਮਾਰੇ।
ਕੀਤੇ ਕਤਲ ਗਰੀਬ ਉਹਨ ਮਦ ਦਿੱਲੀ 70,000।
ਕਹਿੰਦੇ ਦਿੱਲੀ ਦੇ ਇਲਾਕੇ ਦੇ ਵਿੱਚ ਹੀ ਇਹਨੇ ਤਕਰੀਬਨ 70,000 ਬੰਦਿਆਂ ਦਾ ਕਤਲ ਕੀਤਾ ਨਾਦਰ ਸ਼ਾਹ ਨੇ। 70,000 ਬੰਦਿਆਂ ਦਾ ਖੂਨ ਡੋਲ ਕੇ ਇੱਕ ਵਾਰੀ ਪ੍ਰਣਾਲੇ ਵਹਾ ਦਿੱਤੇ, ਖੂਨ ਦੇ ਹਿੰਦੁਸਤਾਨ ਦੇ ਲੋਕਾਂ ਦੇ ਖੂਨ ਦੇ ਨਾਲ ਗਲੀਆਂ ਧੋ ਦਿੱਤੀਆਂ।
ਕਿਉਂ ਪਈ ਇਮ ਕਰ ਤੁਰਕ ਤੁਰਕਨ ਦੇ ਗਏ ਗਾਲ।
ਇਸ ਤਰ੍ਹਾਂ ਇਹਨਾਂ ਤੁਰਕਾਂ ਨੇ ਤੁਰਕਾਂ ਨੂੰ ਗਾਲਿਆ। ਤੁਰਕ ਸੀ ਨਾਦਰ ਸ਼ਾਹ, ਪਠਾਨ ਸੀ, ਤੇ ਇਧਰ ਇਹ ਵੀ ਤੁਰਕ ਸਨ, ਤੁਰਕਾਂ ਨੇ ਤੁਰਕਾਂ ਨੂੰ ਗਾਲਿਆ।
ਜੋ ਗਲੇ ਉਸ ਪਾਟਕ ਨਾਲ,
ਜਿਹੜੇ ਗਲੇ ਨੇ ਇਹਨਾਂ ਦੀ ਫਾਟਕ ਨਾਲ ਗਲੇ ਨੇ, ਇਹਨਾਂ ਦੀ ਆਪਸੀ ਫਾਟਕ ਦੇ ਨਾਲ ਇਹ ਗਲੇ ਹਨ।
ਔਰ ਬਾਤ ਉਹ ਸਾਰੀ ਕਉ ਗ੍ਰੰਥ ਬਦਨ ਤੇ ਚਿਤ ਸੰਕਉ।
ਨਾਦਰ ਸ਼ਾਹ ਦੀ ਮੈਂ ਸੰਖੇਪ ਜੀ ਗੱਲ ਕਹੀ ਹੈ, ਉਹਦੀਆਂ ਸਾਰੀਆਂ ਲੁੱਟਾਂ ਬਾਰੇ ਮੈਂ ਵਿਸਥਾਰ ਸਹਿਤ ਨਹੀਂ ਲਿਖਿਆ, ਕਿਉਂਕਿ ਜੇ ਲਿਖਣ ਲੱਗਾ ਭਾਈ ਰਤਨ ਸਿੰਘ ਜੀ ਕਹਿੰਦੇ ਉਹਦਾ ਇਤਿਹਾਸ ਬੜਾ ਲੰਮਾ ਤਿਆਰ ਹੋ ਜਾਏਗਾ।
ਜੋ ਦੋਹੇਰਾ ਸਿੰਘਨ ਕੀ ਫਰਿਆਦ ਜਬ ਪੁੱਜੀ ਸੱਚੀ ਦਰਗਾਹ।
ਦਰਅਸਲ ਜਿਹੜੇ ਇਹ ਤੁਰਕ ਆਪਸ ਵਿੱਚ ਲੜ ਰਹੇ ਨੇ, ਕਾਬਲ ਤੋਂ ਆ ਕੇ ਇਹ ਤੁਰਕ ਹਿੰਦੁਸਤਾਨ ਦੇ ਨਾਲ ਤੁਰਕਾਂ ਨੂੰ ਗਾਲ ਰਹੇ ਨੇ, ਇਹ ਵੀ ਖਾਲਸੇ ਦੀਆਂ ਕੋਈ ਪੁਕਾਰਾਂ ਹੀ ਸਨ ਜਿਹੜੀ ਸੱਚੀ ਦਰਗਾਹ ਚ ਪਹੁੰਚੀਆਂ ਨੇ, ਕਿਉਂਕਿ ਹਿੰਦੁਸਤਾਨ ਦੇ ਤੁਰਕ ਖਾਲਸੇ ਨੂੰ ਖਤਮ ਕਰ ਰਹੇ ਸਨ, ਸਿੰਘਾਂ ਦਾ ਘਾਣ ਕਰ ਰਹੇ ਸਨ, ਬੱਚਿਆਂ ਨੂੰ ਕੱਟ ਕੇ ਮਾਵਾਂ ਦੇ ਗਲਾਂ ਚ ਹਾਰ ਬਣਾ ਬਣਾ ਪਾ ਰਹੇ ਸਨ। ਤੂੰ ਖਾਲਸੇ ਦੀ ਕਹਿੰਦੇ ਜਿਹੜੀ ਸੱਚੀ ਦਰਗਾਹ ਵਿੱਚ ਬੇਨਤੀ ਪੁਕਾਰ ਪਹੁੰਚੀ।
ਆਫਤ ਉੱਠੀ ਖੁਰਾਸਾਨ ਤੇ ਪਰੀ ਦਿੱਲੀ ਪਰ ਆਏ।
ਉਹ ਦਰਗਾਹ ਵਿੱਚ ਪਹੁੰਚੀ ਫਰਿਆਦ ਖਾਲਸੇ ਦੀ, ਪ੍ਰਵਾਨ ਹੋਈ ਤੇ ਹਿੰਦੁਸਤਾਨ ਦੇ ਨਾਲ ਤੁਰਕਾਂ ਦੇ ਉੱਤੇ ਆਫਤ ਬਣ ਕੇ ਆਈ, ਜਿਹੜੀ ਖੁਰਾਸਾਨ ਦੇ ਇਲਾਕੇ ਤੋਂ ਯਾਨੀ ਕਿ ਨਾਦਰ ਦੇ ਰੂਪ ਦੇ ਵਿੱਚ ਇਹ ਆਫਤ ਦਿੱਲੀ ਦੇ ਉੱਤੇ ਚੜ ਕੇ ਆਈ।
ਖੁਰਾਸਾਨ ਖਸਮਾਨਾ ਕੀਆ ਦਿੱਲੀ ਖੂਬ ਸੋਨ ਲੁੱਟੀ ਡੇਰਾ ਬਰਸ ਕਰਾਏ।
ਇਸ ਤਰ੍ਹਾਂ ਕਹਿੰਦੇ ਦਿੱਲੀ ਨੂੰ ਖੂਬ ਲੁੱਟਿਆ ਨਾਦਰ ਨੇ। ਤਕਰੀਬਨ 1 ਸਾਲ ਤੱਕ ਇੱਥੇ ਰਿਹਾ ਨਾਦਰ, ਹਿੰਦੁਸਤਾਨ ਵਿੱਚ ਜਿੱਥੇ ਕੋਈ ਵਧੀਆ ਚੀਜ਼ ਸੁਣਦਾ ਸੀ, ਇੱਥੋਂ ਤੱਕ ਹਿੰਦੁਸਤਾਨ ਦੀਆਂ ਜਿੱਥੇ ਕੋਈ ਚੰਗੀਆਂ ਸੁੰਦਰ ਲੜਕੀਆਂ ਬਾਰੇ ਸੁਣਦਾ ਸੀ, ਉਹਨਾਂ ਲੜਕੀਆਂ ਨੂੰ ਵੀ ਇਕੱਠਿਆਂ ਕਰਕੇ ਗੁਲਾਮ ਬਣਾਉਂਦਾ ਜਾ ਰਿਹਾ ਸੀ।
ਦਰਬ ਪਦਮ ਕਈ ਲੈ ਗਏ ਫਿਰ ਪੁੱਛਿਓ ਖਾਨੂੰ ਆਏ।
ਕਰੋੜਾਂ ਰੁਪਈਆ ਜਦੋਂ ਲੈ ਕੇ ਚੱਲਿਆ ਨਾ ਇਹ ਦਿੱਲੀਓ 1 ਸਾਲ ਤੋਂ ਬਾਅਦ, ਤੇ ਉਧਰੋਂ ਪਹਾੜਾਂ ਦੇ ਇਲਾਕਿਆਂ ਵੱਲੋਂ ਦੀ ਲੰਘਣ ਲੱਗਾ। ਸੋਚਿਆ ਵੀ ਗਰਮੀ ਦਾ ਮੌਸਮ ਹੈ ਤੇ ਪਹਾੜਾਂ ਦੇ ਇਲਾਕਿਆਂ ਚੋਂ ਠੰਡੇ ਠੰਡੇ ਇਲਾਕੇ ਚੋਂ ਲੰਘ ਕੇ ਜਾਵਾਂਗਾ। ਉਧਰੋਂ ਲੰਘਣ ਲੱਗਾ ਤੇ ਸਿੰਘਾਂ ਨੇ ਜਾ ਹੱਲਾ ਬੋਲਿਆ। ਹੁਣ ਇਹਦੇ ਕੋਲ ਨਾਲ ਜਿਹੜੀ ਫੌਜ ਸੀ ਸਾਰੀ ਲੱਦੀ ਹੋਈ ਸੀ, ਕਿਸੇ ਕੋਲ ਬਸਤਰ ਨੇ, ਕਿਸੇ ਕੋਲ ਕੁਝ ਹੈ, ਉਹਨਾਂ ਕੋਲ ਲੜਨ ਦੇ ਉਹ ਸਮਾਨ ਸੰਭਾਲਦੇ ਕਿ ਲੜਦੇ। ਸਿੰਘਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ, ਇਹਨਾਂ ਦੇ ਕੋਲੋਂ ਬਹੁਤ ਸਾਰਾ ਜਿਹੜਾ ਸਾਜੋ ਸਮਾਨ ਸੀ ਉਹ ਲੁੱਟ ਕੇ ਸਿੰਘ ਜੰਗਲਾਂ ਵਿੱਚ ਜਾ ਵੜਦੇ ਸਨ। ਲਾਹੌਰ ਤੱਕ ਆਉਂਦਿਆਂ ਆਉਂਦਿਆਂ ਨਾਦਰ ਸ਼ਾਹ ਦੀ ਨੱਕ ਦਮ ਕਰ ਦਿੱਤਾ ਸਿੰਘਾਂ ਨੇ। ਨਾਦਰ ਬੜਾ ਹੈਰਾਨ ਹੋਇਆ, ਬਹੁਤ ਪਰੇਸ਼ਾਨ ਹੋਇਆ ਕਿ ਮੈਨੂੰ ਹਿੰਦੁਸਤਾਨ ਦੇ ਵਿੱਚ ਕੋਈ ਨਹੀਂ ਟੱਕਰਿਆ ਜਿਹੜਾ ਮੇਰਾ ਮੁਕਾਬਲਾ ਕਰ ਸਕੇ। ਮੈਂ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਕੇ ਚੱਲਿਆ, ਪਰ ਆਹ ਜਿਹੜੇ ਕੌਣ ਨੇ ਜੰਗ ਅਚਾਨਕ ਨਿਕਲ ਕੇ ਆਉਂਦੇ ਨੇ, ਇਹ ਮੈਨੂੰ ਹੀ ਲੁੱਟ ਕੇ ਲਿਜਾਈ ਜਾਂਦੇ ਨੇ। ਮੈਂ ਹਿੰਦੁਸਤਾਨ ਨੂੰ ਲੁੱਟ ਕੇ ਚੱਲਿਆ, ਇਹ ਮੈਨੂੰ ਰੁੱਟੀ ਜਾ ਰਹੇ ਨੇ, ਇਹ ਕੌਣ ਨੇ ਭਲਾ? ਮੈਂ ਤਾਂ ਕਹਿੰਦਾ ਸੀ ਮੈਂ ਬੜਾ ਬਹਾਦਰ ਹਾਂ, ਸੂਰਮਾ ਆ, ਇਹ ਤਾਂ ਅੱਗੋਂ ਕੋਈ ਮੇਰੇ ਨਾਲੋਂ ਵੀ ਚੰਗੇ ਤਗੜੇ ਸੂਰਮੇ ਨੇ ਜਿਹੜੇ ਮੈਨੂੰ ਆ ਟੱਕਰਦੇ ਨੇ। ਇਹ ਚੱਲਦਾ ਚੱਲਦਾ ਲਾਹੌਰ ਪਹੁੰਚਿਆ। ਲਾਹੌਰ ਉਸ ਵੇਲੇ ਜ਼ਕਰੀਆ ਖਾਨ ਸੀ ਨਵਾਬ ਸੂਬੇਦਾਰ, ਤੇ ਨਾਦਰ ਸ਼ਾਹ ਨੇ ਜਦੋਂ ਇਹਦੇ ਕੋਲ ਆ ਕੇ ਡੇਰਾ ਕੀਤਾ ਤੇ ਜ਼ਕਰੀਆ ਖਾਨ ਨੂੰ ਸੂਬੇ ਲਾਹੌਰ ਨੂੰ ਨਾਦਰ ਸ਼ਾਹ ਪੁੱਛਣ ਲੱਗਾ,
ਪਏ ਪੁੱਛਿਓ ਨਾਦਰ ਨੇ ਖਾਨੂੰ ਆਏ ਹਮਕੋ ਲੁੱਟਣ ਡਰ ਬਤਾਏ।
ਕਹਿਣ ਲੱਗਾ ਨਾਦਰ ਆ ਕੇ ਕਹਿੰਦਾ ਉਹ ਖਾਨੂੰ ਇਹ ਦੱਸ ਵੀ ਇਹ ਜਿਹੜੇ ਮੈਨੂੰ ਲੁੱਟਣ ਵਾਲ ਲੁੱਟਣਦਾਰ ਇਹ ਕੌਣ ਨੇ? ਉਦੋਂ ਨਹੀਂ ਸੀ ਪਤਾ ਕਿ ਸਿੰਘ ਕੌਣ ਹੁੰਦੇ ਨੇ। ਉਹ ਕਹਿੰਦਾ ਜਿਹੜੇ ਲੁੱਟਣਦਾਰ ਬਤਾਏ ਦੱਸੇ ਜਾ ਰਹੇ ਨੇ ਮੈਨੂੰ ਲੁੱਟਣ ਵਾਲੇ, ਰਾਹ ਵਿੱਚ ਮੈਨੂੰ ਲੁੱਟ ਲੁੱਟ ਕੇ ਲੈ ਗਏ, ਇਹ ਕੌਣ ਹਨ?
ਜਿਨ ਲੁੱਟ ਖਾਇਓ ਹਮਰੋ ਰਾਹੋ।
ਇਹਨਾਂ ਨੇ ਦਿੱਲੀ ਤੋਂ ਇੱਥੇ ਲਾਹੌਰ ਤੱਕ ਆਉਂਦਿਆਂ ਆਉਂਦਿਆਂ ਰਸਤੇ ਚ ਸਾਨੂੰ ਲੁੱਟ ਲੁੱਟ ਕੇ ਖਾ ਲਿਆ, ਇਹ ਕੌਣ ਹਨ?
ਮੁਲਕ ਉਸੇ ਕੀ ਉਡਾ ਦਿਓ ਸਵਾਹ।
ਕਿਹੜੇ ਮੁਲਕ ਦੇ ਨੇ, ਇਹਨਾਂ ਦਾ ਰਾਜ ਕਿਹੜਾ ਹੈ, ਕਿਹੜੇ ਇਲਾਕੇ ਤੇ ਰਾਜ ਕਰਦੇ ਨੇ? ਦੱਸ, ਮੈਂ ਇਹਨਾਂ ਦੇ ਰਾਜ ਤੇ ਇਹਨਾਂ ਦੇ ਮੁਲਕ ਦੀ ਸਵਾਹ ਉਡਾ ਕੇ ਰੱਖ ਦਿਆਂਗਾ ਜਿਨ੍ਹਾਂ ਨੇ ਮੈਨੂੰ ਲੁੱਟਣ ਦਾ ਹੌਸਲਾ ਕੀਤਾ। ਨਾਦਰ ਬੜਾ ਤੰਗ ਸੀ, ਉਹਨੇ ਆਖਿਆ ਵੀ ਮੈਨੂੰ ਲੁੱਟ ਲੁੱਟ ਕੇ ਰਸਤੇ ਵਿੱਚ ਉਹਦੀ ਕੁਝ ਪੇਸ਼ ਨਹੀਂ ਸੀ ਗਈ। ਲਾਹੌਰ ਜਦੋਂ ਪਹੁੰਚਿਆ ਇੱਥੇ ਸਾਰਾ ਸੁਭਾਵ ਸੰਭਾਲ ਕੇ ਖਾਨ ਬਹਾਦਰ ਨੂੰ ਕਹਿੰਦਾ ਇਹ ਕੌਣ ਨੇ ਜਿਹੜੇ ਲੁੱਟਣ ਆਉਂਦੇ ਨੇ ਮੈਨੂੰ? ਇਹਨਾਂ ਦਾ ਰਾਜ ਕਿਹੜਾ, ਕਿੱਥੇ ਰਾਜ ਕਰਦੇ ਨੇ? ਦੱਸ, ਇਹਨਾਂ ਦਾ ਜਿਹੜਾ ਰਾਜ ਹੈ, ਇਹਨਾਂ ਦਾ ਜਿਹੜਾ ਮੁਲਕ ਹੈ, ਉਹਨੂੰ ਮੈਂ ਉਡਾ ਕੇ ਸਵਾਹ ਬਣਾ ਕੇ ਰੱਖ ਦਿਆਂਗਾ।
ਤਬ ਖਾਨੂੰ ਨੇ ਐਸ ਬਖਾਨੇ ਮੁਲਕ ਉਸੇ ਕੋ ਨਾ ਇਹ ਨਿਸ਼ਾਨੇ।
ਖਾਨੂੰ ਬੋਲਿਆ ਉਸ ਵੇਲੇ ਜ਼ਕਰੀਆ, ਕਹਿਣ ਲੱਗਾ ਨਾਦਰ ਸ਼ਾਹ ਨੂੰ, ਕਹਿੰਦਾ ਨਾਦਰ ਇਹ ਜਿਹੜੇ ਤੈਨੂੰ ਲੁੱਟਣ ਆਉਂਦੇ ਸੀ ਨਾ, ਇਹਨਾਂ ਦਾ ਕੋਈ ਮੁਲਕ ਨਹੀਂ ਹੈ, ਇਹਨਾਂ ਦਾ ਹਾਲੇ ਕੋਈ ਮੁਲਕ ਨਹੀਂ ਜਿੱਥੇ ਰਾਜ ਕਰਦੇ ਹੋਣ।
ਖੜੇ
ਕੋਈ ਮੁਲਕ ਨਹੀਂ,
ਖੜੇ ਸੋਵੇਂ ਉਹ ਚਲਤੇ ਖਾਏ।
ਇਹਨਾਂ ਦਾ ਮੁਲਕ ਘੋੜਿਆਂ ਦੀਆਂ ਕਾਠੀਆਂ ਨੇ, ਕਾਠੀਆਂ ਤੇ ਰਹਿੰਦੇ ਨੇ ਹਰ ਵੇਲੇ, ਘੋੜਿਆਂ ਦੀਆਂ ਖੜੇ ਖੜੇ ਖਾ ਲੈਂਦੇ ਨੇ, ਚਲਦੇ ਚਲਦੇ ਹੀ ਖਾ ਲੈਂਦੇ ਨੇ, ਖਲੋਤੇ ਹੀ ਘੋੜਿਆਂ ਤੇ ਸੌ ਲੈਂਦੇ ਨੇ।
ਮੈਂ ਬੈਠੇ ਮੈਂ ਕਿਤੇ ਗਿਰਾਏ,
ਕਿਸੇ ਇੱਕ ਪਿੰਡ ਦੇ ਵਿੱਚ ਨਹੀਂ ਬਹਿੰਦੇ ਟਿਕ ਕੇ, ਚਾਲਾ ਹੀ ਰੱਖਦੇ ਨੇ, ਅੱਜ ਇੱਥੇ ਕੱਲ ਉੱਥੇ, ਇੱਕ ਜਗ੍ਹਾ ਤੇ ਟਿਕਾਣਾ ਹੈ ਹੀ ਨਹੀਂ ਇਹਨਾਂ ਦਾ, ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਦੇਸ਼ ਹੈ, ਤੇ ਖਲੋਤੇ ਹੀ ਸੌ ਲੈਂਦੇ ਨੇ, ਚਲਦੇ ਹੀ ਖਾ ਲੈਂਦੇ ਨੇ।
ਨੂਨ ਕਿਰਤ ਕੋ ਸਵਾਦ ਨ ਜਾਣੈ ਹਮ ਦੁੱਖ ਦੇਵੇ ਵੈ ਸੁਖ ਮਾਨੈ।
ਇਹ ਕਿਸੇ ਲੂਣ ਘਿਓ ਦਾ ਸਵਾਦ ਨਹੀਂ ਮੰਨਦੇ, ਇਹ ਸਵਾਦੀ ਨਹੀਂ ਹਨ ਕਿ ਲੂਣ ਖਾਣਾ ਹੈ ਤਾਂ ਘਿਓ ਖਾਣਾ, ਲੂਣ ਘਿਓ ਦਾ ਇਹਨਾਂ ਨੂੰ ਸਵਾਦ ਨਹੀਂ। ਤੇ ਫਿਰ ਜਿਹੜੇ ਅਸੀਂ ਇਹਨਾਂ ਨੂੰ ਦੁੱਖ ਦਿੰਦੇ ਹਾਂ ਨਾ, ਉਹਨਾਂ ਦੁੱਖਾਂ ਨੂੰ ਇਹ ਸੁੱਖ ਕਰਕੇ ਮੰਨਦੇ ਨੇ। ਨਾਦਰ ਮੈਂ ਮਾਰਦਿਆਂ ਮਾਰਦਿਆਂ ਥੱਕ ਗਿਆ ਇਹਨਾਂ ਨੂੰ, ਪਰ ਇਹ ਨਹੀਂ ਮਰੇ, ਇਹ ਨਹੀਂ ਮੁੱਕੇ, ਖਤਮ ਹੀ ਨਹੀਂ ਹੋਏ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ। ਜਿੰਨਾ ਇਹਨਾਂ ਨੂੰ ਮਾਰਦਾ, ਜਿੰਨਾ ਇਹਨਾਂ ਨੂੰ ਦੁੱਖ ਦਿੰਦਾ, ਉਸ ਦੁੱਖ ਨੂੰ ਸਗੋਂ ਇਹ ਸੁੱਖ ਕਰਕੇ ਮੰਨਦੇ ਹਨ।
ਹਾਲ ਨਾ ਦਿਨ ਪਰ ਪੀਵੇ ਪਾਣੀ,
ਪਤਾ ਨਹੀਂ ਕਿਸ ਮਿੱਟੀ ਦੇ ਬਣੇ ਤੇ ਕਿਹੋ ਜਿਹੇ ਹਠੀਏ ਨੇ ਕਿ ਹਾੜ ਦੇ ਦਿਨਾਂ ਦੇ ਵਿੱਚ ਸਾਡੇ ਵਰਗੇ ਬੰਦੇ, ਹਾੜ ਦੀ ਕਿੰਨੀ ਗਰਮੀ ਹੁੰਦੀ ਹੈ ਨਾਦਰ, ਤੇ ਆਪਣੇ ਵਰਗੇ ਬੰਦੇ ਹਾੜ ਦੇ ਦਿਨਾਂ ਚ ਪਾਣੀ ਪੀ ਪੀ ਆਫਰ ਜਾਂਦੇ ਨੇ, ਇਹੋ ਜੇ ਪੱਕੇ ਤੇ ਪੀੜੇ ਨੇ ਕਿ ਹਾੜ ਦੇ ਦਿਨਾਂ ਵਿੱਚ ਸਾਰਾ ਸਾਰਾ ਦਿਨ ਪਾਣੀ ਨਹੀਂ ਪੀਂਦੇ, ਹਾੜ ਦੇ ਦਿਨਾਂ ਵਿੱਚ ਵੀ ਪਾਣੀ ਨਹੀਂ ਪੀਂਦੇ, ਇਹੋ ਜੇ ਹੱਠੀ ਨੇ।
ਸਿਆਲੇ ਰੱਖੇ ਨਾਗ ਨਿਸ਼ਾਨੇ,
ਸਿਆਲਾਂ ਦੇ ਦਿਨਾਂ ਦੇ ਵਿੱਚ ਅਸੀਂ ਮੋਟੀਆਂ ਮੋਟੀਆਂ ਰਜਾਈਆਂ ਓੜ ਕੇ ਨੇੜੇ ਅੱਗ ਦੀਆਂ ਗੀਠੀਆਂ ਬਾਲ ਬਾਲ ਕੇ ਸੇਕ ਵਿੱਚ ਬਹਿੰਦੇ ਆ, ਅੱਗ ਸੇਕਦੇ ਆ, ਪਤਾ ਨਹੀਂ ਇਹ ਕਿਸ ਮਿੱਟੀ ਦੇ ਨੇ ਕਿ ਸਿਆਲਾਂ ਦੇ ਦਿਨਾਂ ਦੇ ਵਿੱਚ ਵੀ ਇਹਨਾਂ ਦੇ ਕੋਲ ਇੱਕ ਤੇੜ ਕਛਹਿਰਾ ਹੁੰਦਾ, ਸਿਰ ਤੇ ਇੱਕ ਦੁਮਾਲਾ ਹੁੰਦਾ, ਬਾਕੀ ਪਿੰਡਾਂ ਸਾਰਾ ਨੰਗਾ, ਤੇ ਪੋ ਮਾਹ ਦੀਆਂ ਸਰਦ ਰਾਤਾਂ ਦੇ ਵਿੱਚ ਵੀ ਆਪਣੇ ਨੇੜੇ ਅੱਗ ਦੀ ਨਿਸ਼ਾਨੀ ਨਹੀਂ ਰੱਖਦੇ, ਠੰਡ ਦੇ ਵਿੱਚ ਵਿਚਰਦੇ ਹਨ, ਔਰ ਪੜੀ ਜਾਂਦੇ ਨੇ ਭੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਦਾ, ਏਦਾਂ ਦੇ ਬੋਲ ਬੋਲਦੇ ਹਨ।
ਮੈਂ ਖਾਵੇਂ ਵੈ ਪੀਸਿਓ ਨਾਜ,
ਪੀਸਿਆ ਨਾਜ ਨਹੀਂ ਖਾਂਦੇ, ਕਹਿੰਦੇ ਪੀਸਣ ਦਾ ਕਿਹਦੇ ਕੋਲ ਟਾਈਮ ਹੈ, ਸਬੂਤਾਂ ਹੀ ਜੋ ਮਿਲ ਜੇ ਖਾ ਜਾਂਦੇ ਨੇ, ਛੱਕ ਜਾਂਦੇ ਨੇ, ਛੋਲਿਆਂ ਦੀ ਮੁੱਠ ਖਾ ਕੇ ਉੱਤੋਂ ਪਾਣੀ ਪੀ ਲੈਂਦੇ ਨੇ ਤੇ ਕਹਿੰਦੇ ਖਾਲਸੇ ਨੇ ਬਦਾਮ ਖਾ ਲਏ ਨੇ, ਖਾਲਸੇ ਨੇ ਬਦਾਮ ਛੱਕ ਲਏ ਨੇ, ਹੁਣ ਰਜੇਵਾ ਹੋ ਗਿਆ, ਪੀਸਿਆ ਅਨਾਜ ਨਹੀਂ ਖਾਂਦੇ।
ਲੈਣਾ ਬੁੱਤ ਵੈ ਕਰਕੇ ਭਾਜ,
ਜਦੋਂ ਲੜਦੇ ਨੇ ਤੇ ਭੱਜ ਭੱਜ ਕੇ ਲੜਦੇ ਨੇ, ਬੱਬਰ ਸ਼ੇਰਾਂ ਵਾਂਗੂ ਨੱਠ ਨੱਠ ਕੇ ਲੜਦੇ ਹਨ।
ਏਕ ਹੋਏ ਤਾਂ ਸੌ ਸੌ ਲੜੈ।
ਨਾਦਰ ਹੈਰਾਨੀ ਇਸ ਬਾਤ ਦੀ ਹੈ, ਸੁਣ ਇਹਦਾ, ਇਹ ਇੱਕ ਇੱਕ ਸਿੰਘ ਸਾਡੇ ਸੌ ਸੌ ਮੁਗਲਾਂ ਨਾਲ ਲੜਨ ਨੂੰ ਤਿਆਰ ਹੋ ਜਾਂਦਾ, ਇੱਕ ਇੱਕ ਸਿੰਘ ਸਾਡੇ ਸੌ ਸੌ ਪਠਾਣਾ ਤੇ ਹਾਵੀ ਹੋ ਜਾਂਦਾ, ਭਾਰੂ ਹੋ ਜਾਂਦਾ, ਇਹੋ ਜਿਹੇ ਲੜਾਕੇ ਹਨ।
ਮਰਨੇ ਤੇ ਵੈ ਮੂਲ ਨਾ ਡਰੈ,
ਮੌਤ ਤਾਂ ਦਾ ਡਰ ਹੀ ਕੋਈ ਨੀ ਇਹਨਾਂ ਨੂੰ, ਮਰਨ ਦਾ ਤਾਂ ਖੌਫ ਹੀ ਨਹੀਂ, ਰੰਚਕ ਭਰ ਵੀ ਮੌਤ ਦਾ ਖੌਫ ਇਹਨਾਂ ਦੇ ਦਿਲ ਵਿੱਚ ਨਹੀਂ।
ਦੋਹੇਰਾ ਰਹਿ ਚਾਉ ਉਨ ਮਰਨ ਕੋ ਦੀਨ ਮਜ਼ਹਬ ਕੈ ਭਾਏ।
ਇਹਨਾਂ ਅੰਦਰ ਹਰ ਵੇਲੇ ਮਰਨ ਦਾ ਚਾਉ ਬਣਿਆ ਰਹਿੰਦਾ, ਪਤਾ ਨੀ ਕਿਹੋ ਜਿਹਾ ਮਰਨ ਦਾ ਚੱਲ ਇਹਨਾਂ ਨੂੰ ਪਿਆ ਹੋਇਆ ਕਿ ਜੇ ਕੋਈ ਅੱਠਾਂ ਦਸਾਂ ਸਾਲਾਂ ਦਾ ਬਾਲਕ ਮਿਲ ਜੇ ਇਹਨਾਂ ਦਾ ਬੱਚਾ, ਉਹ ਵੀ ਮਰਨ ਨੂੰ ਤਿਆਰ ਹੈ, ਤੇ ਜੇ ਕੋਈ ਨੱਬਿਆਂ ਸਾਲਾਂ ਦਾ ਬਜ਼ੁਰਗ ਮਿਲ ਜੇ ਤੇ ਉਹ ਵੀ ਮਰਨ ਨੂੰ ਤਿਆਰ ਹੈ, ਵੀ ਮਰਨ ਦਾ ਤਾਂ ਚਾਉ ਹੈ ਇਹਨਾਂ ਦੇ ਅੰਦਰ, ਆਪਣੇ ਦੀਨ ਤੋਂ, ਆਪਣੇ ਮਜ਼ਹਬ ਤੋਂ ਆਪਣਾ ਆਪਾ ਕੁਰਬਾਨ ਕਰਕੇ ਮਰਨ ਨੂੰ ਇਹ ਤਿਆਰ ਰਹਿੰਦੇ ਨੇ, ਇਹੋ ਜਿਹਾ ਚਾਉ ਹੈ ਇਹਨਾਂ ਅੰਦਰ।
ਹਮ ਮਾਰਨ ਉਨ ਥੱਕ ਗਏ ਓਏ ਘਟ ਨਾ ਕਿਤੋਂ ਦਾਏ।
ਇਹ ਨਾਦਰ ਸ਼ਾਹ, ਜੇ ਤੂੰ ਇਹਨਾਂ ਦੇ ਖਿਆਲ ਵਿਚ ਪੈ ਗਿਆ ਨਾ ਮਾਰਨ ਦੇ ਚੱਕਰ ਚ, ਤੇ ਤੂੰ ਉੱਥੇ ਕਾਬਲ ਤੱਕ ਨੀ ਪਹੁੰਚ ਸਕਣਾ, ਕਿਉਂਕਿ ਅਸੀਂ ਕੋਈ ਹੁਣ ਦੇ ਮਾਰਨ ਲੱਗੇ ਹਾਂ ਇਹਨਾਂ ਨੂੰ, ਜਿਉਂ ਮਾਰਨ ਲੱਗੇ ਔਰੰਗਜ਼ੇਬ ਬਾਦਸ਼ਾਹ ਦੇ ਟਾਈਮ ਤੋਂ ਲੈ ਕੇ ਸੌ ਸਾਲ ਦਾ ਸਮਾਂ ਲੰਘ ਚੱਲਿਆ, ਮਾਰਦਿਆਂ ਮਾਰਦਿਆਂ ਅਸੀਂ ਥੱਕ ਗਏ, ਪਰ ਇਹ ਨਹੀਂ ਘਟੇ, ਇਹਨਾਂ ਦਾ ਘਟਣ ਦਾ ਨਾਂ ਹੀ ਨਹੀਂ ਆਉਂਦਾ, ਕਿਸੇ ਤਰੀਕੇ ਨਾਲ ਨਹੀਂ ਘਟਦੇ।
ਫਿਰ ਨਾਦਰ ਖਾਂ ਨੂੰ ਪੁੱਛਿਓ ਵੈ ਉਮਤ ਕੇ ਪੀਰ।
ਨਾਦਰ ਸ਼ਾਹ ਨੇ ਜਦੋਂ ਇਹ ਗੱਲ ਸੁਣੀ ਨਾ ਸਿੰਘਾਂ ਬਾਰੇ, ਸੁਣ ਕੇ ਇਕਦਮ ਦੰਗ ਹੋ ਗਿਆ, ਹੈਰਾਨ ਹੋ ਗਿਆ, ਕਹਿੰਦਾ ਦੱਸ ਵੀ ਇਹ ਕਿਹੜੇ ਪੀਰ ਦੀ ਉਮਤ ਹੈ, ਕਿਹੜੇ ਪੀਰ ਨੂੰ ਇਹ ਆਪਣਾ ਪੀਰ ਮੰਨਦੇ ਨੇ, ਕਿਸ ਦੀ ਉਮਤ ਮੰਨੀ ਜਾਂਦੀ ਹੈ।
ਕਹਿ ਵੈ ਆਪੇ ਤੇ ਵਧੇ ਤੋ ਵੈ ਹੋਏ ਤਗੀਰ।
ਉਹ ਆਪਣੇ ਆਪ ਹੀ ਵੱਧ ਗਏ ਨੇ, ਜਾਂ ਉਹਨਾਂ ਨੂੰ ਕਿਸੇ ਨੇ ਬਣਾਇਆ, ਇਹਨਾਂ ਨੂੰ ਕਿਸੇ ਨੇ ਪੈਦਾ ਕੀਤਾ, ਜਾਂ ਆਪਣੇ ਆਪ ਹੀ ਵੱਧ ਕੇ ਬਲੀ ਹੋ ਗਏ ਨੇ।
ਤਬ ਖਾਨੂੰ ਨੇ ਸਭ ਕਹਿਓ ਗੁਰੂ ਨਾਨਕ ਕੋ ਪ੍ਰਕਾਸ਼।
ਉਸ ਵੇਲੇ ਖਾਨੂੰ ਬੋਲਿਆ, ਕਹਿਣ ਲੱਗਾ ਨਾਦਰ ਸ਼ਾਹ ਨੂੰ, ਕਹਿਣ ਲੱਗਾ ਜੀ ਇਹ ਜਿਹੜਾ ਪੰਥ ਹੈ ਇਹ ਗੁਰੂ ਨਾਨਕ ਦਾ ਪੰਥ ਹੈ।
ਬੋਲੇ ਸੋਨਿਆ,
ਇਸ ਪੰਥ ਦਾ ਜਿਹੜਾ ਪ੍ਰਕਾਸ਼ ਹੈ ਉਹ ਗੁਰੂ ਨਾਨਕ ਸਾਹਿਬ ਨੇ ਕੀਤਾ, ਇਹ ਗੁਰੂ ਨਾਨਕ ਦੀ ਉਮਤ ਸਦਾਉਂਦੀ ਹੈ।
ਕਰਾਮਾਤ ਵੀ ਬੋ ਕਹੇ ਜਨਮ ਸੋ ਸਾਖੀ ਪਾਕ।
ਇਹਨਾਂ ਦੇ ਜਿਹੜੇ ਗੁਰੂ ਗੁਰੂ ਨਾਨਕ ਨੇ ਉਹਨਾਂ ਦੀ ਜਨਮ ਸਾਖੀ ਦੇ ਵਿੱਚ ਉਹਨਾਂ ਨੂੰ ਬੜਾ ਵੱਡਾ ਕਰਾਮਾਤੀ ਵੀ ਲਿਖਿਆ ਕਿ ਉਹ ਬੜੇ ਵੱਡੇ ਅਜਮਤੀ ਪੁਰਖ ਸਨ, ਉਹ ਬੜੇ ਕਰਾਮਾਤੀ ਸਨ।
ਜੋ ਪਈ ਜਿਮ ਉਹਨ ਨਾਨਕ ਸੰਗਤ ਮਾਰੇ ਜਿਮ ਜਿਮ ਇਨ ਤੋਂ ਕਰੀ ਖੁਆਰੇ।
ਇਹਨੇ ਸਾਰੀਆਂ ਗੱਲਾਂ ਦੱਸੀਆਂ ਨਾਦਰ ਸ਼ਾਹ ਨੂੰ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਇਹਨਾਂ ਨੇ ਮਾਰਿਆ, ਜਿਵੇਂ ਜਿਵੇਂ ਇਹਨਾਂ ਨੇ ਗੁਰੂ ਨਾਨਕ ਦੇ ਸਿੱਖਾਂ ਨੂੰ ਕਤਲ ਕੀਤਾ, ਖੁਆਰ ਕੀਤਾ, ਉਹ ਸਾਰੀਆਂ ਗੱਲਾਂ ਇਹਨੇ ਨਾਦਰ ਸ਼ਾਹ ਨੂੰ ਸੁਣਾਈਆਂ।
ਜਿਮ ਜਿਮ ਲੀਨੀ ਕਰਾ ਸੁਮਾਤ,
ਜਿਵੇਂ ਜਿਵੇਂ ਕਰਾਮਾਤਾਂ ਵੀ ਵੇਖੀਆਂ ਔਰੰਗਜ਼ੇਬ ਦੇ ਸਮੇਂ ਬਾਬੇ ਰਾਮ ਰਾਏ ਨੂੰ ਸੱਦ ਕੇ, ਉਹ ਵੀ ਸਾਰੀਆਂ ਗੱਲਾਂ ਇਹਨੇ, ਇਹ ਜਾਣਦਾ ਸੀ ਜ਼ਕਰੀਆ ਸਿੰਘਾਂ ਦਾ ਇਤਿਹਾਸ ਪੰਜਾਬ ਚ ਜੋ ਰਹਿੰਦਾ ਸੀ, ਇਸ ਕਰਕੇ ਇਹਨੇ ਉਹ ਸਾਰੀਆਂ ਗੱਲਾਂ ਨਾਦਰ ਸ਼ਾਹ ਨੂੰ ਦੱਸੀਆਂ।
ਜਿਵੇਂ ਸਤਿਗੁਰ ਸੋ ਕੀਨੇ ਘਾਤ,
ਜਿਵੇਂ ਜਿਵੇਂ ਸਤਿਗੁਰਾਂ ਦੇ ਨਾਲ ਇਹਨਾਂ ਨੇ ਘਾਤ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਲੜੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਦਸਵੇਂ ਪਾਤਸ਼ਾਹ ਦੇ ਨਾਲ ਮੱਥਾ ਲਾ ਕੇ ਰੱਖਿਆ, ਉਹ ਸਾਰੀਆਂ ਵਾਰਤਾਵਾਂ ਇਹਨੇ ਨਾਦਰ ਸ਼ਾਹ ਨੂੰ ਸੁਣਾਈਆਂ।
ਪੁੱਛ ਪੁੱਛ ਨਾਦਰ ਸਭ ਸੁਣ ਲਿਓ,
ਪੁੱਛ ਪੁੱਛ ਕੇ ਨਾਦਰ ਸ਼ਾਹ ਕੱਲੀ ਕੱਲੀ ਗੱਲ ਬੜੇ ਧਿਆਨ ਨਾਲ ਪੁੱਛਦਾ, ਸਿੰਘਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹਾਸਲ ਕਰਦਾ ਹੈ।
ਸਭੋ ਭੇਦ ਤਬ ਖਾਨੂੰ ਦਿਓ,
ਖਾਨੂੰ ਨੇ ਸਾਰਾ ਭੇਦ ਜਿੰਨਾ ਸੀ ਖਾਲਸੇ ਬਾਰੇ ਉਹ ਜਾਣਦਾ ਸੀ, ਉਹ ਇਹਨੇ ਸਾਰਾ ਭੇਤ ਨਾਦਰ ਨੂੰ ਦੱਸਿਆ ਹੈ।
ਤੇਗ ਬਹਾਦਰ ਜਿਮ ਸਿਰ ਦਿਓ, ਜਿਮ ਕਰ ਚਾਰ ਸਾਹਿਬਜ਼ਾਦੇ ਆਇਓ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿੱਚ ਜਿਵੇਂ ਸ਼ਹੀਦ ਕੀਤਾ, ਇਹਨੇ ਉਹ ਪ੍ਰਸੰਗ ਵੀ ਨਾਦਰ ਸ਼ਾਹ ਨੂੰ ਸੁਣਾਇਆ ਕਿ ਇਹਨਾਂ ਦੇ ਨੌਵੇਂ ਗੁਰੂ ਨੂੰ ਸਾਡੇ ਮੁਗਲ ਬਾਦਸ਼ਾਹ ਕਹਿੰਦਾ, ਇਹ ਨਹੀਂ ਕਿ ਅਸੀਂ ਇਹਨਾਂ ਦਾ ਕੋਈ ਬੰਦੋਬਸਤ ਨਹੀਂ ਕੀਤਾ। ਖਾਨ ਬਹਾਦਰ ਕਹਿੰਦਾ, ਅਸੀਂ ਬੜੇ ਚਿਰ ਦਾ ਇਹਨਾਂ ਨੂੰ ਮਾਰਨ ਦਾ ਯਤਨ ਕਰ ਰਹੇ, ਪਰ ਇਹ ਮਰਦੇ ਹੀ ਨਹੀਂ, ਖਤਮ ਹੀ ਨਹੀਂ ਹੁੰਦੇ, ਵਧਦੇ ਜਾਂਦੇ ਨੇ। ਇਹਨਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਡੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਵਿੱਚ ਸ਼ਹੀਦ ਕੀਤਾ। ਇਹਨਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਪੁੱਤਰਾਂ ਨੂੰ, ਦੋਹਾਂ ਨੂੰ ਜੰਗ ਦੇ ਮੈਦਾਨ ਵਿੱਚ ਔਰ ਦੋਹਾਂ ਨੂੰ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ।
ਤਬ ਨਾਦਰ ਸੁਨ ਸੀਸ ਹਿਲਾਇਓ, ਆਪਣੋ ਕੀਨੋ ਅਬ ਤੁਮ ਪਾਇਓ।
ਜਦੋਂ ਨਾਦਰ ਨੇ ਸੁਣਿਆ ਨਾ ਕਿ 7 ਸਾਲ ਤੇ 9 ਸਾਲ ਦੇ ਬੱਚੇ ਤੱਕ ਨੀ ਤੁਸੀਂ ਬਖਸ਼ੇ, ਉਹ ਵੀ ਸ਼ਹੀਦ ਕੀਤੇ ਨੀਹਾਂ ਚ ਚਿਣ ਕੇ। ਹਾਲਾਂਕਿ ਨਾਦਰ ਬੜਾ ਨਿਰਦਈ ਸੀ, ਪਰ ਉਹਨੇ ਇਹ ਗੱਲ ਜਦੋਂ ਸੁਣੀ ਕਿ 7 ਸਾਲ ਤੇ 9 ਸਾਲ ਦੇ ਸ਼ੀਰ ਖੋਰੇ ਬੱਚੇ ਵੀ ਤੁਸਾਂ ਨਾ ਬਖਸ਼ੇ, ਇਹ ਸੁਣ ਕੇ ਨਾਦਰ ਨੇ ਸਿਰ ਲਾਇਆ, ਕਹਿੰਦਾ ਇਸੇ ਕਰਕੇ ਆਪਣੀ ਕਰਨੀ ਦਾ ਫਲ ਪਾ ਰਹੇ ਹੋ। ਹੁਣ ਜਿਹੜੀ ਕਰਨੀ ਤੁਸੀਂ ਕੀਤੀ ਆ, ਮਾੜਾ ਪਾਪ ਕੀਤਾ, ਉਹਦਾ ਫਲ ਹੁਣ ਤੁਹਾਨੂੰ ਪ੍ਰਾਪਤ ਹੋ ਰਿਹਾ ਜਿਹੜਾ ਮੈਂ ਭੁਗਤਾ ਰਿਹਾ।
ਸੋ ਅਬ ਜੀ ਤੋ ਜਾ ਮੈਂ ਨਾ ਏ,
ਜਿਨ੍ਹਾਂ ਦੀ ਗੱਲ ਤੂੰ ਕਰ ਰਿਹਾ ਨਾ ਹੁਣ ਇਹ ਤੁਹਾਡੇ ਕੋਲੋਂ ਜਿੱਤੇ ਨਹੀਂ ਜਾ ਸਕਦੇ। ਕਹਿੰਦਾ ਮੇਰੀ ਵੀ ਭਵਿੱਖ ਬਾਣੀ ਆ ਨਾਦਰ ਸ਼ਾਹ, ਕਹਿੰਦਾ
ਜਿਨ ਕੈ ਸਾਹਿਬ ਆਪ ਪਨਾਹੇ,
ਜਿਹੜੇ ਰਹਿੰਦੇ ਹੀ ਉਸ ਅਕਾਲ ਪੁਰਖ ਦੀ ਪਨਾਹ ਵਿੱਚ ਨੇ, ਪਰਮੇਸ਼ਰ ਦੀ ਪਨਾਹ ਚ ਰਹਿੰਦੇ ਨੇ, ਇਹਨਾਂ ਦਾ ਨਾਸ ਤੁਸੀਂ ਕਿੱਥੇ ਕਰ ਲਓਗੇ, ਇਹਨਾਂ ਨੂੰ ਤੁਸੀਂ ਕਿੱਥੇ ਜਿੱਤ ਲਓਗੇ।
ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ, ਦੋਹੇਰਾ 1796 ਨਾਦਰ ਗਯੋ ਕੰਧਾਰ।
ਨਾਦਰ ਨੇ ਵੀ ਇਹ ਭਵਿੱਖਬਾਣੀ ਕੀਤੀ ਇੱਕ ਹਿਸਾਬ ਦੀ, ਉਹਨੂੰ ਜੋ ਤਜਰਬਾ ਸੀ ਆਪਣੀ ਜ਼ਿੰਦਗੀ ਦਾ ਕਿ ਜੇ ਇਹੋ ਜਿਹੀ ਕੌਮ ਹੈ ਜਿਹੋ ਜਿਹੀ ਤੂੰ ਦੱਸ ਰਿਹਾ, ਤੇ ਆਉਣ ਵਾਲੇ ਸਮੇਂ ਚ ਖਾਨ ਬਹਾਦਰ ਉਹ ਦਿਨ ਦੂਰ ਨਹੀਂ ਜਦੋਂ ਇਸ ਪੰਜਾਬ ਦੇ ਇਹ ਰਾਜੇ ਹੋਣਗੇ, ਦੇਸ਼ ਦੇ ਰਾਜੇ ਹੋਣਗੇ, ਉਹ ਦਿਨ ਦੂਰ ਨਹੀਂ। ਨਾਦਰ ਇਹ ਗੱਲ ਕਹਿ ਕੇ ਗਿਆ ਕਿ ਆਉਣ ਵਾਲੇ ਸਮੇਂ ਚ ਫਿਰ ਇਹੀ ਰਾਜੇ ਹੋਣਗੇ। ਇਹ ਗੱਲ ਕਹਿ ਕੇ 1796 ਸੰਮਤ ਬਿਕਰਮੀ ਵਿੱਚ ਨਾਦਰ ਲਾਹੌਰ ਤੋਂ ਵਾਪਸ ਕੰਧਾਰ ਨੂੰ ਚਲਾ ਗਿਆ।
ਖਾਨ ਬਹਾਦਰ ਖਿਜ ਤਬੈ ਤਰੀ ਸਿੰਘਨ ਫਿਰ ਮਾਰ।
ਜਦੋਂ ਨਾਦਰ ਸ਼ਾਹ ਚਲਾ ਗਿਆ ਤੇ ਇਧਰ ਜਕਰੀਏ ਨੇ ਹੁਣ ਵਿਹਲਾ ਹੋ ਗਿਆ ਨਾਦਰ ਸ਼ਾਹ ਵੱਲੋਂ, ਤੇ ਇਹਨੇ ਹੁਣ ਸਿੰਘਾਂ ਤੇ ਆਪਣੀ ਪੂਰੀ ਖਿੱਜ ਕੱਢੀ। ਨਾਦਰ ਸ਼ਾਹ ਵੀ ਹੱਲਾ ਹੀ ਸ਼ੇਰੀ ਦੇ ਗਿਆ ਸੀ ਇਹਨੂੰ ਕਿ ਇਹਨਾਂ ਨੂੰ ਖਤਮ ਕਰ ਦੋ ਨਹੀਂ ਤਾਂ ਇਹ ਰਾਜੇ ਬਣ ਜਾਣਗੇ। ਤੋ ਉਹਦੀ ਹੱਲਾ ਸ਼ੇਰੀ ਕਰਕੇ ਖਾਨ ਬਹਾਦਰ ਹੁਣ ਪੂਰਾ ਖਿੱਜ ਗਿਆ ਜਕਰੀਆ। ਇਹਨੇ ਹੁਣ ਆਪਣੀ ਖਿੱਜ ਸਿੰਘਾਂ ਦੇ ਉੱਤੇ ਕੱਢੀ। ਹੁਣ ਇਹ ਸਮਾਂ ਸਿੰਘਾਂ ਵਾਸਤੇ ਬੜਾ ਔਖਾ ਆਇਆ।
ਜੋ ਪਏ ਮਾਰਤ ਮਾਰਤ ਸੋ ਮਰ ਗਯੋ, ਤਿਨ ਕੋ ਕਰਨੋ ਜੋ ਕੁਛ ਰਿਓ।
ਮਾਰਦਿਆਂ ਮਾਰਦਿਆਂ ਆਖਿਰਕਾਰ ਜਕਰੀਆ ਵੀ ਮਰ ਗਿਆ, ਉਹਦਾ ਜਿਹੜਾ ਕਰਨ ਵਾਲਾ ਕੰਮ ਰਹਿ ਗਿਆ।
ਜੋ ਸੁਣਿਓ ਸੋ ਦਿਉ ਆਖ, ਪੁਰਖ ਪੁਰਾਤਨ ਜਿਮ ਗਏ ਪਾਕ।
ਕਹਿੰਦੇ ਹੁਣ ਉਹ ਜਿਵੇਂ ਇਹਦੀ ਮੌਤ ਹੋਈ, ਖਾਨੂੰ ਵੀ ਮਰਿਆ, ਉਹ ਹੁਣ ਸਾਰੀ ਕਥਾ ਮੈਂ ਆਪ ਜੀ ਨੂੰ ਸਾਰੀ ਸੰਗਤ ਨੂੰ ਸੁਣਾਉਣਾ। ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੇਰੇ ਬਜ਼ੁਰਗਾਂ ਨੇ ਮੈਨੂੰ ਸੁਣਾਈ ਹੈ।
ਸਿਰ ਪਰ ਹੋਵੇਂ ਜਿਸ ਕੇ ਕੇਸ, ਰਹਿਣ ਨਾ ਦੇਨੋ ਆਪਣੇ ਦੇਸ਼।
ਖਾਨੂੰ ਨੇ ਐਲਾਨ ਕਰ ਦਿੱਤਾ ਕਿ ਜਿਹਦੇ ਸਿਰ ਤੇ ਕੇਸ ਹੋਣਗੇ ਉਹਨੂੰ ਮੈਂ ਆਪਣੇ ਦੇਸ਼ ਵਿਚ ਨਹੀਂ ਰਹਿਣ ਦਿਆਂਗਾ। ਇਹਨੇ ਜਿਹੜੇ ਅੱਤ ਦੇ ਜ਼ੁਲਮ ਸਿੱਖਾਂ ਤੇ ਕੀਤੇ, ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਬਜ਼ੁਰਗਾਂ ਦੇ ਉੱਤੇ ਵੀ ਇਹਦੇ ਸਮੇਂ ਜਿਹੜੇ ਪਾਪ ਜ਼ੁਲਮ ਹੋਏ ਉਹ ਮੈਂ ਆਪ ਸਾਰੀ ਸੰਗਤ ਨੂੰ ਸੁਣਾਉਣਾ। ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਹੋਇਆ ਇਤਿਹਾਸ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਥ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਐਬੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾ